नमो कर जोरी नमो कर जोरी श्री हर कृष्ण मनाओ तेग बहादुर परम सतगुर परम श्री गुरु गोविंद सिंह बिसाला करौं तरा पर पुन पुन सीसा जी पुन पुन बंदो बार बार एकंकार सतगुरु तेह प्रसाद सच होए वाहे गुरु जी की फतेह विघ्न विनाशन जिसमें अमृत ज्ञान है मानक भगत वैराग गुरु ग्रंथ साहिब उदद बंदो करे अनुराग गुरु ग्रंथ साहिब उदद बंदो करे अनुराग
सतनाम श्री वाहे गुरु साहिब जीओ दोहरा लोक नजरानों ने देहें सिंह लेवें दंगो मचाए तुरकन टिग तिन जाए कै दई फरियाद सुनाए
वाहे गुरु जी का खालसा वाहे गुरु जी की फतेह धन धन गुरुदेव जिस संग हर जपे गुर कृपाल जपे ताब गुण सब छपे ऐसे करण कारण कृपा निदान भगत वछल जगत गुरु श्री गुरु ग्रंथ साहिब जी महाराज जी की पवित्र पावन हजूरी च पिछले पैरां दे सजे हुए दीवाना च हाजरियां भर के आप समूह माई भाई प्रेमी जन अपने जीवन नूं गुरु लेखे ला के जीवन दियां घड़ियां गुरु लेखे ला के सफला कर दे कथा नेता प्रत होत है सुनहो सिंह सुजान नानक गुरु गोबिंद सिंह जी सदा करे कल्याण सतपुरां दे दर घर दी इह कथा गुरु पंथ दी कथा गुरु खालसे दी कथा इह कल्याणकारी कथा है जिस नूं सरवण कीत्यां कल्याण दी प्राप्ति हुंदी है खालसे पंथ दा वाधा होया है पंथ दे छोटे छोटे जथे जिहड़े ने विचरदे ने जिथे कोई अमृत बलाखी हुंदा है खंडे दी पौल छका के उन्हूं त्यार बर त्यार करके फौज च भर्ती करदे हन जिवें जिवें सिंघ वधदे ने तिवें तिवें खर्चा भी वधदा है तो उस वक्त खालसे ने जिहड़ी फौज है उहदे खर्चे दे प्रबंध वास्ते कुछ नगरां ते पिंडां ते नजराने ला दित्ते ਇਦਾਂ ਕਹਿ ਸਕਦੇ ਹਾਂ ਵੀ ਛੋਟੇ ਛੋਟੇ ਨਗਰਾਂ ਦੇ ਉੱਤੇ ਹਕੂਮਤ ਕਾਇਮ ਕੀਤੀ ਨਗਰਾਂ ਦੇ ਜਿਹੜੇ ਵੱਡੇ ਚੌਧਰੀ ਨੇ ਉਹ ਸਿੰਘਾਂ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਨੇ ਉਹ ਨਗਰਾਂ ਵਿੱਚ ਸਿੰਘਾਂ ਨੂੰ ਉਤਰਨ ਨਹੀਂ ਦਿੰਦੇ ਜੇ ਥੋੜੇ ਘਰ ਗ੍ਰਿਸਤੀ ਸਿੰਘਾਂ ਦੇ ਨਗਰ ਵਿੱਚ ਹੁੰਦੇ ਨੇ ਤਾਂ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਕਿਉਂਕਿ ਜ਼ਿਆਦਾ ਗਿਣਤੀ ਸੁਲਤਾਨੀਆਂ ਦੀ ਸੀ ਸਖੀ ਸਰਵਰੀਆਂ ਦੀ ਸੀ ਫਿਰ ਜਿਹੜੇ ਚੌਧਰੀ ਸਿੰਘਾਂ ਨੂੰ ਤੰਗ ਕਰਦੇ ਸਿੰਘ ਉਹਨਾਂ ਦੇ ਚੌਧਰੀਆਂ ਦੇ ਜਿਹੜੇ ਖੇਤਾਂ ਵਿੱਚ ਖੂਹ ਹੁੰਦੇ ਉੱਥੇ ਜਾ ਕੇ ਪੜਾਅ ਕਰ ਲੈਂਦੇ ਕਿ ਤੁਸੀਂ ਨਗਰ ਦੇ ਵਿੱਚ ਨਹੀਂ ਉਤਰਨ ਦਿੰਦੇ ਤੇ ਫਿਰ ਖੂਹ ਤੇ ਉਤਾਰਾ ਕਰਕੇ ਘੋੜਿਆਂ ਵਾਸਤੇ ਘਾਹ ਪੱਠਾ ਉਹਨਾਂ ਦੇ ਖੇਤ ਚੋਂ ਲੈਣਾ, ਛੋਲੇ ਹੋਣੇ ਲੈ ਕੇ ਹੋਲਾਂ ਬਣਾ ਕੇ ਭੁੰਨ ਕੇ ਚੱਬ ਲੈਣੇ, ਗੰਨੇ ਹੋਣੇ ਚੂਪ ਲੈਣੇ, ਇੱਦਾਂ ਲੰਗਰ ਪ੍ਰਸ਼ਾਦਾ ਤਾਂ ਔਖਾ ਹੀ ਹੁੰਦਾ ਸੀ। ਤੋ ਖੇਤਾਂ ਦੇ ਵਿੱਚ ਜੋ ਹਾਜ਼ਰ ਹੋ ਜਾਣਾ ਉਹ ਛਕ ਲੈਣਾ। ਪੰਥ ਦਾ ਦਿਨ ਪ੍ਰਤੀ ਦਿਨ ਵਾਧਾ ਵੀ ਹੋ ਰਿਹਾ ਹੈ। ਅੱਗੇ ਬਚਨ ਆਉਣਾ ਹੈ ਕਿ ਪੰਥ ਅਹਿ ਜੋ ਸੁੰਮੇ ਵਾਣੀ ਨਦੀ, ਇਹ ਖਾਲਸਾ ਪੰਥ ਸੁੰਮੇ ਵਾਣੀ ਨਦੀ ਹੈ। ਇੱਕ ਬਰਸਾਤੀ ਨਦੀਆਂ ਹੁੰਦੀਆਂ, ਦਰਿਆ ਹੁੰਦੇ ਹੈ ਵੀ ਜਦੋਂ ਮੀਂਹ ਪੈਂਦਾ ਉਦੋਂ ਹੀ ਵਗਦੀਆਂ ਨੇ। ਸੁੰਮੇ ਵਾਣੀ ਨਦੀ ਉਹ ਹੁੰਦੀ ਹੈ ਵੀ ਇੱਕ ਚਸ਼ਮਾ ਫੁੱਟਿਆ ਉਹ 12 ਮਹੀਨੇ ਲਗਾਤਾਰ ਚੱਲਦਾ ਰਹਿੰਦਾ। ਖਾਲਸਾ ਪੰਥ ਸੁੰਮੇ ਵਾਣੀ ਨਦੀ ਹੈ। ਜੇ ਅੱਗੇ ਸ਼ਹੀਦੀਆਂ ਪਾਉਂਦੇ ਹੈ ਤੇ ਪਿੱਛੋਂ ਬੇਅੰਤ ਫੌਜਾਂ ਹੋਰ ਮਹਾਰਾਜ ਜੀ ਦੀ ਕਿਰਪਾ ਨਾਲ ਪ੍ਰਗਟ ਹੋ ਜਾਂਦੀਆਂ। ਆਓ ਸਿੰਘਾਂ ਦਾ ਤੇ ਤੁਰਕਾਂ ਦਾ ਜਿਹੜਾ ਵੈਰ ਹੈ, ਕਿਉਂਕਿ ਬਹੁਤ ਸਾਰੇ ਪਿੰਡਾਂ ਵਿੱਚ ਤੁਰਕਾਂ ਦੀ ਮਲਕੀਅਤ ਸੀ, ਤੁਰਕਾਂ ਦੀਆਂ ਜਗੀਰਾਂ ਸੀ। ਹੁਣ ਉਹਨਾਂ ਤੁਰਕਾਂ ਨੇ ਖਾਲਸੇ ਨਾਲ ਸਿੰਘਾਂ ਨਾਲ ਵੈਰ ਵਿਰੋਧ ਦੀ ਬਿਰਤੀ ਰੱਖੀ ਹੈ। ਉਹ ਕਥਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸ਼੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਆਨੰਦਪੁਰ ਸਾਹਿਬ ਦੀ ਸਾਖੀ ਦੀ ਕਥਾ ਕਰ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ ਔਰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਜੋੜੀਏ। ਅੱਜ ਮਹਾਰਾਜ ਭਗਤ ਕਬੀਰ ਜੀ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਹੈ। ਅੱਜ ਦੇ ਦਿਨ ਬਨਾਰਸ ਦੀ ਧਰਤੀ ਤੇ ਭਗਤ ਕਬੀਰ ਜੀ ਮਹਾਰਾਜ ਪ੍ਰਗਟ ਹੋਏ, ਜਿਨ੍ਹਾਂ ਆਪਣਾ ਸਾਰਾ ਜੀਵਨ ਨਿਰੰਕਾਰ ਦੀ ਬੰਦਗੀ ਭਗਤੀ ਕਰਦਿਆਂ ਬਤੀਤ ਕੀਤਾ। ਹਰ ਇੱਕ ਪ੍ਰਾਣੀ ਮਾਤਰ ਨੂੰ ਪਰਮੇਸ਼ਰ ਦੀ ਬੰਦਗੀ ਦਾ ਭਗਤੀ ਦਾ ਹੱਕ ਹੈ, ਇਹ ਨਾਰਾ ਭਗਤ ਕਬੀਰ ਜੀ ਮਹਾਰਾਜ ਜੀ ਨੇ ਬੁਲੰਦ ਕੀਤਾ। ਵਰਣ ਵੰਡ ਦੇ ਉਲਝੇਵਿਆਂ 'ਚ ਉਲਝੇ ਹੋਏ ਲੋਕਾਂ ਨੂੰ ਆਪਣੀ ਤਰਕ ਨਾਲ ਜਵਾਬ ਦੇ ਕੇ ਨਿਰੁੱਤਰ ਕੀਤਾ। ਐਸੇ ਮਹਾਨ ਭਗਤ ਮਹਾਂਪੁਰਸ਼ ਭਗਤ ਕਬੀਰ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਆਓ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲੋਕ ਨਜਰਾਨੋ ਨੈ ਦੇਹੇ ਸਿੰਘ ਲੀਵੇ ਦੰਗੋ ਮਚਾਈ।
ਹੁਣ ਕਈ ਨਗਰਾਂ ਦੇ ਵਿੱਚ ਜਦੋਂ ਸਿੰਘਾਂ ਦੇ ਕੋਲ ਨਜਰਾਨੇ ਆਉਣ ਲੱਗੇ ਤੇ ਕਈ ਨਗਰਾਂ ਵਿੱਚ ਤੁਰਕ ਚੌਧਰੀ ਸੀ, ਰੰਗੜ ਸੀ, ਗੁੱਜਰ ਸੀ, ਉਹਨਾਂ ਆਖਿਆ ਅਸੀਂ ਨੀ ਤੁਹਾਨੂੰ ਨਜਰਾਨੇ ਦਿੰਦੇ, ਅਸੀਂ ਤਾਂ ਪਹਾੜੀ ਰਾਜਿਆਂ ਨੂੰ ਆਪਣੇ ਰਾਜੇ ਮੰਨਦੇ ਹਾਂ, ਜਾਂ ਜਿਹੜੇ ਮੁਗਲ ਨੇ ਸੂਬੇ ਨੇ ਉਹਨਾਂ ਨੂੰ ਆਪਣੇ ਰਾਜੇ ਮੰਨਦੇ ਹਾਂ। ਜਦੋਂ ਨਜਰਾਨੇ ਤੋਂ ਇਨਕਾਰੀ ਹੁੰਦੇ ਨੇ ਤਾਂ ਫਿਰ ਸਿੰਘਾਂ ਦੇ ਮਾਰ ਬਕਾਰੇ ਹੋ ਜਾਂਦੇ ਆ। ਇਹ ਛੋਟੀਆਂ ਮੋਟੀਆਂ ਜੰਗਾਂ ਨੂੰ ਮਾਰ ਬਕਾਰਾ ਹੀ ਕਹਿੰਦੇ ਆ ਸਿੰਘ ਕਹਿੰਦੇ। ਫਿਰ ਪਿੰਡਾਂ ਵਿੱਚ ਕਈ ਚੌਧਰੀਆਂ ਦੇ ਨਾਲ, ਜਿਹੜੇ ਪਿੰਡਾਂ ਦੇ ਪੰਚ ਨੇ ਉਹਨਾਂ ਦੇ ਨਾਲ ਕਈ ਥਾਵਾਂ 'ਤੇ ਸਿੰਘਾਂ ਦੀਆਂ ਇੱਦਾਂ ਛੋਟੀਆਂ ਮੋਟੀਆਂ ਲੜਾਈਆਂ ਜਿਹੜੀਆਂ ਨੇ ਹੋ ਜਾਂਦੀਆਂ ਹਨ।
ਤੁਰਕਨ ਟਿਗ ਤਿੰਨ ਜਾਏ ਕੈ ਦਈ ਫਰਿਆਦ ਸੁਣਾਈ।
ਉਹਨਾਂ ਕੀ ਕੀਤਾ ਚੌਧਰੀਆਂ ਨੇ, ਪਿੰਡਾਂ ਦੇ ਮੁਖੀਆਂ ਨੇ, ਜਿਹੜੇ ਤੁਰਕ ਕੋਤਵਾਲ ਸਨ, ਉਹਨਾਂ ਦੇ ਕੋਲ ਜਾ ਕੇ ਖਾਲਸੇ ਦੀ ਸ਼ਿਕਾਇਤ ਕੀਤੀ, ਸਿੰਘਾਂ ਦੀ ਸ਼ਿਕਾਇਤ ਕੀਤੀ ਵੀ ਤੁਸੀਂ ਸਾਡੇ ਕੋਲੋਂ ਮਾਮਲਾ ਲੈਂਦੇ ਹੋ, ਤੁਹਾਡੀ ਜ਼ਿੰਮੇਵਾਰੀ ਹੈ ਸਾਡੀ ਰੱਖਿਆ ਕਰਨੀ। ਉਧਰ ਸਿੰਘ ਆ ਕੇ ਸਾਡੇ ਕੋਲੋਂ ਮਾਮਲਾ ਮੰਗਦੇ ਨੇ, ਅਸੀਂ ਤੁਹਾਨੂੰ ਦੇਈਏ ਕਿ ਉਹਨਾਂ ਨੂੰ ਦੇਈਏ, ਸਾਡੀ ਉਹਨਾਂ ਤੋਂ ਰੱਖਿਆ ਕਰੋ, ਸਾਨੂੰ ਉਹਨਾਂ ਤੋਂ ਬਚਾਓ। ਏਦਾਂ ਸਿੰਘਾਂ ਦੇ ਬਰਖਿਲਾਫ਼ ਜਾ ਕੇ ਤੁਰਕਾਂ ਦੀਆਂ ਕਚਹਿਰੀਆਂ ਵਿੱਚ ਪਿੰਡਾਂ ਦੇ ਜਿਹੜੇ ਮੁਖੀਏ ਚੌਧਰੀ ਨੇ ਉਹ ਸ਼ਿਕਾਇਤਾਂ ਕਰਦੇ ਹਨ।
ਚੋਪਈ ਤੋ ਚੜ ਫੌਜ ਤੁਰਕਨ ਕੀ ਆਈ,
ਤੁਰਕਾਂ ਦੀਆਂ ਫੌਜਾਂ ਜਿਹੜੀਆਂ ਸਨ ਉਹ ਸਿੰਘਾਂ ਦੇ ਉੱਤੇ ਚੜ ਕੇ ਆ ਗਈਆਂ।
ਹੁਣ ਸਿੰਘਨ ਬੋਲਿਓ ਫੜਾਈ,
ਉਹਨਾਂ ਤੁਰਕਾਂ ਨੇ ਆ ਕੇ ਬਹੁਤ ਸਾਰੇ ਪਿੰਡਾਂ ਵਿੱਚੋਂ ਜਿਹੜੇ ਆਮ ਗ੍ਰਿਸ਼ਤੀ ਸਿੰਘ ਰਹਿੰਦੇ ਸੀ, ਜਿਹੜੇ ਤਾਂ ਜੁਝਾਰੂ ਸਿੰਘ ਸਨ ਉਹ ਤਾਂ ਹਰਨ ਭਰਨ ਹੋ ਜਾਂਦੇ ਸੀ, ਉਹ ਤਾਂ ਟਿਕਦੇ ਨਹੀਂ ਸੀ ਇੱਕ ਜਗ੍ਹਾ ਤੇ। ਜਿਹੜੇ ਗ੍ਰਿਸ਼ਤੀ ਸਿੰਘ ਪਿੰਡਾਂ ਚ ਰਹਿੰਦੇ ਸੀ ਪਰਿਵਾਰਾਂ ਵਾਲੇ, ਆ ਕੇ ਉਹਨਾਂ ਤੁਰਕਾਂ ਨੇ ਉਹਨਾਂ ਨੂੰ ਪਕੜ ਲਿਆ।
ਫੜ ਫੜ ਦੀਨ ਲਾਹੌਰ ਕਲਾਏ,
ਉਹਨਾਂ ਸਿੰਘਾਂ ਵਿੱਚੋਂ ਬਹੁਤ ਸਾਰੇ ਸਿੰਘਾਂ ਨੂੰ ਫੜ ਕੇ ਇਹਨਾਂ ਨੇ ਲਾਹੌਰ ਭੇਜ ਦਿੱਤਾ।
ਤੁਰਕ ਨਵਾਬ ਸੁਦੈ ਮਰਵਾਏ,
ਜਿਹੜਾ ਲਾਹੌਰ ਦਾ ਨਵਾਬ ਸੀ ਸਮੇਂ ਦਾ ਜ਼ਕਰੀਆ ਖਾਨ, ਫਿਰ ਮੀਰ ਮੰਨੂ, ਇਹਨਾਂ ਨੇ ਬਹੁਤ ਸਾਰੇ ਸਿੰਘਾਂ ਦਾ ਕਤਲ ਕਰਵਾਇਆ, ਬਹੁਤ ਸਾਰੇ ਸਿੰਘਾਂ ਨੂੰ ਸ਼ਹੀਦ ਕਰਵਾਇਆ। ਹਾਲੇ ਤਾਂ ਮੂਲ ਰੂਪ ਚ ਇੱਥੇ ਬੇਨਤੀ ਕਰ ਰਹੇ ਨੇ ਸੂਖਮ, ਅੱਗੇ ਜਿਵੇਂ ਸ਼ਹੀਦੀਆਂ ਹੁੰਦੀਆਂ ਨੇ ਖਾਲਸੇ ਦੀਆਂ ਲਾਹੌਰ ਦੇ ਵਿੱਚ, ਉਹਦਾ ਵਿਸਥਾਰ ਵੀ ਕਰਨਗੇ।
ਐਸੀ ਬਾਤ ਸਿੰਘਨ ਸੰਗ ਭਈ,
ਕਹਿੰਦੇ ਇਸ ਤਰ੍ਹਾਂ ਸਿੰਘਾਂ ਦੇ ਨਾਲ ਇਹੋ ਜਿਹਾ ਵਰਤਾਰਾ ਜਿਹੜਾ ਹੈ ਉਹ ਸਮੇਂ ਦੀ ਸਰਕਾਰ ਨੇ ਵਰਤਾਇਆ।
ਸਿੰਘਨ ਪੀ ਦਿਓ ਰੋਲੋ ਮਚਵਾਈ,
ਜਦੋਂ ਇਹਨਾਂ ਨੇ ਘਰਾਂ ਵਿੱਚ ਬੈਠੇ ਸਿੰਘਾਂ ਨੂੰ ਮਾਰਨਾ ਸ਼ੁਰੂ ਕੀਤਾ, ਕਤਲ ਕਰਨਾ ਸ਼ੁਰੂ ਕੀਤਾ, ਜੇ ਬਾਹਰ ਕੋਈ ਸਿੰਘ ਕਾਬੂ ਆ ਜੇ ਉਹਨੂੰ ਪਕੜ ਕੇ ਕਤਲ ਕਰਨਾ ਸ਼ੁਰੂ ਕੀਤਾ, ਫਿਰ ਸਿੰਘਾਂ ਨੇ ਵੀ ਆਪਣੇ ਹੱਥ ਖੋਲੇ, ਫਿਰ ਖਾਲਸੇ ਨੇ ਵੀ ਤਿਆਰ ਬਰ ਤਿਆਰ ਹੋ ਕੇ ਇਹਨਾਂ ਦਾ ਜਵਾਬ ਦਿੱਤਾ।
ਥੋੜਨ ਕੋ ਸਿੰਘਨ ਪੀ ਲੈ ਮਾਰੀ,
ਜੇ ਤੁਰਕਾਂ ਦੀਆਂ ਫੌਜਾਂ ਫਿਰਦੀਆਂ ਨੇ ਨਾ ਸਿੰਘਾਂ ਨੂੰ ਫੜਨ ਲਈ, ਤੇ ਜੇ ਤਾਂ ਤੁਰਕ ਵੱਧ ਹੁੰਦੇ ਤੇ ਸਿੰਘ ਹਰਨ ਭਰਨ ਹੋ ਜਾਂਦੇ, ਜੇ ਕਿਤੇ ਥੋੜੀ ਗਿਣਤੀ ਚ ਹੁੰਦੇ ਸਿੰਘਾਂ ਦੇ ਕਾਬੂ ਆਉਣ ਜੋਗੇ, ਤੇ ਫਿਰ ਸਿੰਘ ਵੀ ਆਪਣੇ ਹੱਥ ਖੋਲ ਕੇ ਚੰਗਾ ਝਟਕਦੇ ਉਹਨਾਂ ਨੂੰ।
ਬਹੁਤਨ ਦੇਖ ਸਿੰਘ ਰਲ ਜਾਏ ਚਾੜੀ,
ਤੇ ਜੇ ਬਹੁਤੇ ਤੁਰਕ ਆ ਜਾਣ ਚੜ ਕੇ ਤੇ ਫਿਰ ਸਿੰਘ ਜੰਗਲਾਂ ਵਿੱਚ ਹਰਨ ਭਰਨ ਹੋ ਜਾਂਦੇ, ਝਾੜਾਂ ਵਿੱਚ ਖੱਡਾਂ ਵਿੱਚ। ਇਹੀ ਟਿਕਾਣਾ ਰਿਹਾ ਤਕਰੀਬਨ 10 ਦਹਾਕਿਆਂ ਤੱਕ ਖਾਲਸੇ ਦਾ, 100 ਸਾਲ ਹੀ ਬੀਤ ਗਿਆ ਤਕਰੀਬਨ ਜੂਝਦਿਆਂ। ਤੋ ਕਹਿੰਦੇ ਜੰਗਲਾਂ ਦੀਆਂ ਝੱਲਾਂ ਵਿੱਚ, ਖੱਡਾਂ ਵਿੱਚ, ਝਾੜਾਂ ਵਿੱਚ ਜਾ ਕੇ ਸਿੰਘਾਂ ਨੇ ਲੁਕ ਜਾਣਾ।
ਸਿੰਘ ਤੁਰਕਨ ਵੱਧ ਗਏ ਵਾਦ,
ਇੱਦਾਂ ਸਿੰਘਾਂ ਤੇ ਤੁਰਕਾਂ ਦਾ ਵਾਦ ਵਧਿਆ। ਕੈਪਟਨ ਮਰੇ ਨੂੰ ਭਾਈ ਰਤਨ ਸਿੰਘ ਜੀ ਦੱਸ ਰਹੇ ਨੇ, ਕੈਪਟਨ ਮਰੇ ਏਦਾਂ ਖਾਲਸੇ ਦਾ ਤੇ ਤੁਰਕਾਂ ਦਾ ਵੈਰ ਜਿਹੜਾ ਆਪਸੀ ਵੱਧ ਗਿਆ।
ਕਬ ਸਿੰਘਨ ਤੁਰਕਨ ਬਣਿਓ ਥੋ ਸਵਾਦ,
ਉਹ ਕਹਿੰਦਾ ਸੀ ਵੀ ਸਿੰਘਾਂ ਤੇ ਤੁਰਕਾਂ ਦੀ ਸੰਧੀ ਹੋ ਗਈ ਸੀ, ਸਿੰਘਾਂ ਤੇ ਤੁਰਕਾਂ ਦੀ ਕਿਵੇਂ ਸੰਧੀ ਹੋ ਸਕਦੀ ਸੀ, ਅੱਗ ਤੇ ਬਰੂਦ ਕਦੇ ਇਕੱਠੇ ਰਹਿ ਸਕਦੇ ਆ, ਅੱਗ ਤੇ ਬਰੂਦ ਕਿਵੇਂ ਇਕੱਠੇ ਹੋ ਸਕਦੇ ਨੇ। ਸਿੰਘਾਂ ਦਾ ਤੁਰਕਾਂ ਦੇ ਨਾਲ ਕਦੇ ਸਮਝੌਤਾ ਨਹੀਂ ਹੋਇਆ ਉਹਨਾਂ ਵੇਲਿਆਂ ਵਿੱਚ।
ਬੇਈਮਾਨ ਹਿੰਦੂ ਉਨ ਵੱਲ ਭਈ,
ਜਿਹੜੇ ਕੁਝ ਬੇਈਮਾਨ ਹਿੰਦੂ ਸਨ ਨਗਰਾਂ ਦੇ ਵਿੱਚ, ਜਿਨ੍ਹਾਂ ਨੂੰ ਮੁਖਬਰ ਕਹਿ ਸਕਦੇ ਹਾਂ, ਉਹ ਜਾ ਕੇ ਮੁਖਬਰੀ ਕਰਦੇ ਸੀ ਸਿੰਘਾਂ ਦੀ। ਸਾਹਿਬ ਰਾਏ ਚੌਧਰੀ ਸੀ, ਘਣੀਏ ਕੇ ਬਾਂਗਰ ਦਾ ਰਹਿਣ ਵਾਲਾ ਸੀ ਇੱਕ, ਤੋ ਬੜੇ ਬੜੇ ਮੁਖਬਰੀ ਜਿਹੜੇ ਕਰਨ ਵਾਲੇ ਸਨ ਉਹ ਜਾ ਕੇ ਸਿੰਘਾਂ ਦੀ ਮੁਖਬਰੀ ਕਰਕੇ ਸਿੰਘਾਂ ਨੂੰ ਫੜਾਉਂਦੇ ਸਨ।
ਜਾਂ ਤੇ ਅਧਿਕ ਪੰਥੇ ਬੈਰ ਪਈ,
ਏਦਾਂ ਪੰਥ ਦਾ ਬੜਾ ਵੈਰ ਪੈ ਗਿਆ। ਗੱਲ ਕੀ ਏਦਾਂ ਕਹਿ ਸਕਦੇ ਆ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਚੁੱਕਾ ਸੀ, ਇਹੋ ਜਿਹਾ ਸਮਾਂ ਆਣ ਬਣਿਆ।
ਉਤੇ ਸੁਲਤਾਨੀ ਅੱਧੇ ਮੁਸਲਮੇ,
ਆਮ ਕਰਕੇ ਉਹਨਾਂ ਵੇਲਿਆਂ ਵਿੱਚ ਪਿੰਡਾਂ ਵਿੱਚ ਸੁਲਤਾਨੀਏ ਸੀ, ਸਖੀ ਸਰਵਰੀਏ, ਜਿਹੜੇ ਅੱਧੇ ਮੁਸਲਮਾਨ ਸੀ। ਪੂਰੇ ਕਿਉਂ ਨਹੀਂ, ਕਿਉਂਕਿ ਹਿੰਦੂਆਂ ਦੇ ਘਰੇ ਜੰਮੇ ਸੀ, ਕਹਿੰਦੇ ਉਹ ਅੱਧੇ ਮੁਸਲਮਾਨ ਸਨ ਜਿਹੜੇ ਸੁਲਤਾਨੀਏ।
ਹਿੰਦੂ ਕਹਾਵੇ ਝੂਠੇ ਨਿਕੰਮੇ,
ਉਦਾਂ ਕਹਾਉਂਦੇ ਆਪਣੇ ਆਪ ਨੂੰ ਹਿੰਦੂ ਨੇ ਨਿਕੰਮੇ ਝੂਠੇ, ਪਰ ਮੰਨਦੇ ਜਾ ਕੇ ਸਖੀ ਸਰਵਰ ਦੀ ਮਜ਼ਾਰ ਨੂੰ ਨੇ, ਉੱਥੇ ਜਾ ਕੇ ਝੂਠੀ ਸ਼ੀਰਨੀ ਖਾਣੀ, ਉਹਨਾਂ ਦੀਆਂ ਜੂਠੀਆਂ ਜੂਠੇ ਰੋਟ ਖਾਣੇ। ਕਹਾਉਂਦੇ ਹਿੰਦੂ ਨੇ ਨਿਕੰਮੇ ਝੂਠੇ ਆਪਣੇ ਆਪ ਨੂੰ, ਪਰ ਕੰਮ ਮੁਸਲਮਾਨਾਂ ਵਾਲੇ ਸਨ।
ਓਏ ਸਿੰਘਨ ਦੱਸ ਦੇ ਪਕੜਾਏ,
ਜਿਹੜੇ ਸੁਲਤਾਨੀਏ ਸੀ ਨਾ ਸਖੀ ਸਰਵਰੀਏ, ਉਹ ਬਹੁਤੇ ਸਿੰਘਾਂ ਨੂੰ ਟੋਟ ਬਣ ਕੇ ਉਹ ਫੜਾਉਂਦੇ ਸੀ, ਉਹ ਜਾ ਕੇ ਮੁਖਬਰੀ ਕਰਦੇ ਸਿੰਘਾਂ ਦੀ ਔਰ ਸਿੰਘਾਂ ਨੂੰ ਫੜਾ ਦਿੰਦੇ।
ਸਿੰਘ ਮਾਰੇ ਉਨ ਟੋਲ ਕਰ ਜਾਏ।
ਆਖਿਰਕਾਰ ਮੁਖਬਰਾਂ ਦੀ ਅਖੀਰਲੀ ਜਿਹੜੀ ਹਾਲਤ ਹੁੰਦੀ ਹੈ ਉਹ ਤਾਂ ਮਾੜੀ ਹੁੰਦੀ ਹੈ। ਜਿਹਦੀ ਮੁਖਬਰੀ ਕੀਤੀ ਜੇ ਉਹਨੂੰ ਪਤਾ ਲੱਗ ਜੇ ਉਹ ਮਾਰ ਦਿੰਦੇ ਹੈ। ਜਿਨ੍ਹਾਂ ਕੋਲ ਕਰਦੇ ਨੇ ਮੁਖਬਰੀ ਉਹ ਜਦੋਂ ਵੇਖਦੇ ਆ ਵੀ ਹੁਣ ਇਹਦੇ ਤੋਂ ਸਾਡਾ ਕੰਮ ਪੜਦਾ ਉੱਗੜ ਜਾਣਾ ਫਿਰ ਉਹ ਮਾਰ ਦਿੰਦੇ ਆ। ਕਹਿੰਦੇ ਫਿਰ ਸਿੰਘਾਂ ਨੇ ਵੀ ਜਾ ਕੇ ਜਦੋਂ ਪਤਾ ਲੱਗਣਾ ਵੀ ਫਲਾਣਾ ਮੁਖਬਰੀ ਕਰਦਾ ਪਕੜ ਕੇ ਉਹਨਾਂ ਨੂੰ ਜਾ ਕੇ ਸੋਧਾ ਲਾ ਦੇਣਾ।
ਦੋਹਰਾ ਜੋ ਸਿੰਘ ਕਾਬੂ ਉਨ ਆਵੇ ਸੋਏ ਓਏ ਦੇਵੇ ਮਾਰ।
ਜੇ ਕੋਈ ਸਿੰਘ ਉਹਨਾਂ ਦੇ ਕਾਬੂ ਆ ਜੇ ਸੁਲਤਾਨੀਆਂ ਦੇ ਜਾਂ ਤੁਰਕਾਂ ਦੇ ਉਹ ਸਿੰਘ ਨੂੰ ਪਕੜ ਕੇ ਮਾਰ ਦਿੰਦੇ ਸਨ ਕਿਉਂਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਹੋਏ ਸੀ।
ਸਿੰਘਨ ਉਹ ਸੁਲਤਾਨੀਆਂ ਵੱਧ ਗਈ ਇਮ ਬਡਰਾਰ।
ਜੇ ਕੋਈ ਸੁਲਤਾਨੀਆਂ ਕਾਬੂ ਆ ਜੇ ਸਿੰਘਾਂ ਦੇ ਫਿਰ ਸਿੰਘ ਆਪਣੇ ਹੱਥ ਵਿਖਾ ਦਿੰਦੇ ਸੀ। ਏਦਾਂ ਸੁਲਤਾਨੀਆਂ ਦਾ ਤੇ ਸਿੰਘਾਂ ਦਾ ਆਪਸੀ ਵੈਰ ਜਿਹੜਾ ਸੀ ਉਹ ਮਾਝੇ ਤੇ ਮਾਲਵੇ ਦੇ ਇਲਾਕੇ ਵਿਚ ਵੱਧ ਗਿਆ।
ਚੋ ਪਈ ਥੋਰਨ ਜੱਟ ਸਿੰਘ ਕਾਬੂ ਨਾ ਆਵੇ।
ਜਿਹੜੇ ਥੋੜੇ ਪਿੰਡਾਂ ਦੇ ਵਿਚ ਜਿਹੜੇ ਜ਼ਿਮੀਦਾਰ ਹੁੰਦੇ ਸੀ ਉਹਨਾਂ ਵਿਚੋਂ ਬਹੁਤੇ ਸੁਲਤਾਨੀਏ ਬਣੇ ਹੋਏ ਸੀ। ਜਦੋਂ ਸਿੰਘ ਜ਼ਿਆਦਾ ਗਿਣਤੀ ਚ ਹੋਣਾ ਤੇ ਉਹਨਾਂ ਨੇ ਥੋੜੇ ਹੋਣਾ ਤੇ ਸਿੰਘ ਕਾਬੂ ਨਹੀਂ ਸਨ ਆਉਂਦੇ।
ਸੋ ਬਹੁਤ ਤੁਰਕਨ ਝਾੜ ਲਿਆਵੇ।
ਫਿਰ ਉਹਨਾਂ ਨੇ ਆਪਣੀ ਮਦਦ ਵਾਸਤੇ ਪਿੰਡਾਂ ਦੇ ਕੁਝ ਜ਼ਿਮੀਦਾਰਾਂ ਨੇ ਜਿਹੜੇ ਸਖੀ ਸਰਵਰ ਦੇ ਚੇਲੇ ਬਣੇ ਹੋਏ ਸੀ ਉਹਨਾਂ ਨੇ ਤੁਰਕਾਂ ਨੂੰ ਆਪਣੀ ਮਦਦ ਵਾਸਤੇ ਸਿੰਘਾਂ ਦੇ ਖਿਲਾਫ ਚੜਾ ਕੇ ਲੈ ਆਉਣਾ।
ਤੋ ਸਿੰਘਨ ਜਾਏ ਝਾੜੀ ਰਲ ਬਹੇ।
ਜਦੋਂ ਸਿੰਘਾਂ ਨੇ ਵੇਖਣਾ ਵੀ ਹੁਣ ਸਾਡੀ ਪੇਸ਼ ਨਹੀਂ ਜਾਣੀ ਤੇ ਫਿਰ ਸਿੰਘਾਂ ਨੇ ਝਾੜੀ ਦਾ ਮਤਲਬ ਹੈ ਜੰਗਲ, ਜੰਗਲਾਂ ਵਿਚ ਜਾ ਕੇ ਹਰਨ ਭਰਨ ਹੋ ਜਾਣਾ, ਕਈ ਕਈ ਦਿਨ ਜੰਗਲਾਂ ਦੇ ਵਿਚ ਹੀ ਲੁਕ ਰਹਿਣਾ।
ਆਗੇ ਪਿੱਛੇ ਫੜ ਤੁਰਕਨ ਖੋਏ।
ਅੱਗੇ ਪਿੱਛੇ ਸਿੰਘਾਂ ਦੇ ਟੱਬਰਾਂ ਨੂੰ ਫਿਰ ਉਹਨਾਂ ਤੁਰਕਾਂ ਨੇ ਤੰਗ ਕਰਨਾ ਜੇ ਸਿੰਘਾਂ ਨੇ ਜੰਗਲਾਂ ਚ ਚਲੇ ਜਾਣਾ। ਪਿੱਛੇ ਪਰਿਵਾਰ ਹੁੰਦਾ ਸੀ, ਬੱਚੇ ਹੋਣੇ, ਮਾਂ ਬਾਪ ਹੋਣੇ, ਬਿਰਧ ਬਜੁਰਗ, ਉਹਨਾਂ ਨੂੰ ਆ ਕੇ ਉਹਨਾਂ ਨੇ ਅਗਲਿਆਂ ਪਿਛਲਿਆਂ ਨੂੰ ਤੰਗ ਕਰਨਾ।
ਜਬ ਪਰ ਪੰਥੋ ਪੜੇ ਨਾ ਜ਼ੋਰ।
ਜਦੋਂ ਰਾਹ ਦੇ ਵਿਚ ਪੰਥ ਦੇ ਉੱਤੇ ਜ਼ੋਰ ਨਹੀਂ ਸੀ ਪੈਂਦਾ ਇਹਨਾਂ ਦਾ।
ਫੜੇ ਸਿੰਘਨ ਕੈ ਪਿਤ ਮਾਤ ਟੋਰ।
ਇਹਨਾਂ ਮਲੇਛਾਂ ਨੇ ਘਰਾਂ ਵਿਚ ਸਿੰਘਾਂ ਦੇ ਮਾਂ ਬਾਪ ਜਿਹੜੇ ਸਨ ਉਹਨਾਂ ਨੂੰ ਜਾ ਕੇ ਗ੍ਰਿਫ਼ਤਾਰ ਕਰ ਲਿਆ। ਉਹਨਾਂ ਦੀਆਂ ਘਰ ਵਾਲੀਆਂ, ਨਿੱਕੇ ਨਿੱਕੇ ਬੱਚੇ ਜਿਹੜੇ ਸਨ ਉਹ ਕੈਦ ਕਰ ਲਏ। ਜਦੋਂ ਸਿੰਘਾਂ ਤੇ ਜ਼ੋਰ ਨਹੀਂ ਸੀ ਚੱਲਦਾ ਇਹਨਾਂ ਮਲੇਛਾਂ ਦਾ।
ਔਰ ਸਿੰਘ ਜੋ ਕਿਰਤ ਕਮਾਏ।
ਜਿਹੜੇ ਆਮ ਸਿੰਘ ਘਰਾਂ ਵਿਚ ਰਹਿੰਦੇ, ਜੁਝਾਰੂ ਸਿੰਘ ਸਾਰੇ ਨਹੀਂ ਸਨ, ਕੁਝ ਸਿੰਘ ਘਰਾਂ ਵਿਚ ਰਹਿੰਦੇ, ਗ੍ਰਿਸ਼ਤੀ ਸਿੰਘ, ਭਾਈ ਤਾਰੂ ਸਿੰਘ ਜੀ ਵਰਗੇ ਜਿਹੜੇ ਜੰਗਾਂ ਯੁੱਧਾਂ ਦੇ ਵਿਚ ਨਹੀਂ ਸਨ ਜਾਂਦੇ, ਉਹਨਾਂ ਕਿਰਤੀ ਬਿਰਤੀ ਸਿੰਘਾਂ ਨੂੰ ਵੀ ਇਹਨਾਂ ਨੇ ਘਰੋਂ ਫੜ ਲੈਣਾ, ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਸ਼ਹੀਦ ਕਰਨਾ, ਇਹ ਕਹਿ ਕੇ ਕਿ ਤੁਸੀਂ ਸਿੰਘਾਂ ਦੀ ਮਦਦ ਕਰਦੇ ਹੋ। ਜਿਹੜੀਆਂ ਫੌਜਾਂ ਇਹ ਸੂਰਮੇ ਨੇ ਜੰਗ ਦੇ ਮੈਦਾਨ ਚ ਸਾਡੇ ਨਾਲ ਲੜਨ ਵਾਲੇ, ਤੁਸੀਂ ਉਹਨਾਂ ਦੇ ਨਾਲ ਸਹਾਇਤਾ ਕਰਨ ਵਾਲੇ ਹੋ।
ਉਨਕੋ ਪਕੜ ਸੋਦੇ ਮਰਵਾਏ।
ਉਹਨਾਂ ਨੂੰ ਫੜ ਕੇ ਮਰਵਾ ਦਿੰਦੇ ਆ, ਸ਼ਹੀਦ ਕਰਵਾ ਦਿੰਦੇ ਹਨ।
ਉਤੇ ਗੁਰਦੁਆਰੇ ਜੋ ਸਿੰਘ ਰਹੇ।
ਕਈ ਸਿੰਘ ਗੁਰੂ ਘਰਾਂ ਦੇ ਵਿਚ ਗੁਰਦੁਆਰਿਆਂ ਚ ਸੇਵਾਵਾਂ ਨਿਭਾਉਂਦੇ ਸੀ, ਭਾਈ ਮਨੀ ਸਿੰਘ ਜੀ ਵਰਗੇ। ਭਾਈ ਮਨੀ ਸਿੰਘ ਜੀ ਮਹਾਨ ਸ਼ਹੀਦ ਨੇ, ਇਹੋ ਜਿਹੇ ਮਹਾਨ ਸ਼ਹੀਦ ਇਸ ਕਰਕੇ ਨੇ ਕਿ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨਿਭਾਉਂਦੇ ਹੈ। 10 ਪੁੱਤਰ ਨੇ ਤੇ 10 ਨੇ ਸ਼ਹੀਦੀਆਂ ਪਾਈਆਂ। ਭਾਈ ਮਨੀ ਸਿੰਘ ਨੇ ਸਭ ਤੋਂ ਬਾਅਦ ਸ਼ਹੀਦੀ ਪਾਈ। 12 ਭਰਾਵਾਂ ਚੋਂ 11 ਭਰਾ ਸ਼ਹੀਦ ਹੋਏ ਨੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ ਭਾਈ ਉਦੇ ਸਿੰਘ ਵਰਗੇ, ਬਾਬਾ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਸੀ, ਭਾਈ ਚਿੱਤਰ ਸਿੰਘ ਜੀ ਤੋਂ ਬੜੇ ਬੜੇ ਮਹਾਨ ਯੋਧੇ ਇਹ। ਭਾਈ ਮਨੀ ਸਿੰਘ ਤਾਂ ਲੜਨ ਨਹੀਂ ਸੀ ਜਾਂਦੇ ਜੰਗ ਚ, ਭੰਗਾਣੀ ਦੇ ਜੰਗ ਚ ਲੜੇ ਆ ਮਹਾਰਾਜ ਜੀ ਦੇ ਨਾਲ ਜਦੋਂ ਪੌਂਟਾ ਸਾਹਿਬ ਜੰਗ ਹੋਇਆ ਪਹਾੜੀਆਂ ਨਾਲ, ਪਰ ਜਦੋਂ ਦਰਬਾਰ ਸਾਹਿਬ ਸੇਵਾ ਨਿਭਾ ਰਹੇ ਸੀ ਗੁਰੂ ਘਰ ਦੀ ਸੇਵਾ ਕਰਦਿਆਂ ਹੀ ਇਹਨਾਂ ਨੂੰ ਪਕੜ ਕੇ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਗਏ। ਇਕੱਲੇ ਭਾਈ ਮਨੀ ਸਿੰਘ ਨੇ, ਹੋਰ ਵੀ ਬਹੁਤ ਸਾਰੇ ਸਥਾਨਾਂ ਤੋਂ ਗੁਰੂ ਘਰਾਂ ਵਿਚ ਸੇਵਾਵਾਂ ਨਿਭਾਉਣ ਵਾਲੇ ਜਿਹੜੇ ਗੁਰੂ ਘਰ ਦੇ ਸੇਵਾਦਾਰ ਸਨ, ਪੁਜਾਰੀ ਸਨ, ਉਹਨਾਂ ਨੂੰ ਪਕੜ ਕੇ ਸ਼ਹੀਦ ਕੀਤਾ।
ਧਰਮਸਾਲ ਮਦ ਬੁੰਗਨ ਬਹੇ।
ਜਿਹੜੇ ਧਰਮਸ਼ਾਲਾਵਾਂ ਵਿਚ ਰਹਿਣ ਵਾਲੇ ਸਿੰਘ ਸੀ, ਬੂੰਗੇ ਬਣੇ ਹੋਏ ਸਨ ਪੁਰਾਣੇ, ਉਹਨਾਂ ਬੂੰਗਿਆਂ ਵਿਚ ਰਹਿਣ ਵਾਲੇ ਸਿੰਘ ਸਨ।
ਸੋਪੀ ਤੁਰਕਨ ਦਈ ਫੜਾਈ,
ਉਹ ਵੀ ਤੁਰਕਾਂ ਨੂੰ ਫੜਾ ਦਿੰਦੇ ਆ ਜਿਹੜੇ ਸੁਲਤਾਨੀਏ ਨੇ ਨਾ ਪਿੰਡਾਂ ਵਾਲੇ, ਇਹ ਜਾ ਕੇ ਸ਼ਿਕਾਇਤ ਕਰਦੇ ਜੀ ਫਲਾਣੇ ਬੂੰਗੇ ਚ ਸਿੰਘ ਰਹਿੰਦੇ ਆ, ਉਹਨਾਂ ਦੇ ਕੋਲ ਫੌਜਾਂ ਆਉਂਦੀਆਂ ਰਹਿੰਦੀਆਂ ਨੇ, ਏਦਾਂ ਸ਼ਿਕਾਇਤ ਕਰਕੇ ਬੁਖਬਰੀ ਕਰਕੇ ਉਹਨਾਂ ਨੂੰ ਫੜਾ ਦਿੰਦੇ ਨੇ।
ਤੁਰਕ ਤਿੰਨ ਮਾਰੇ ਸੀਸ ਕਟਾਏ,
ਤੁਰਕ ਉਹਨਾਂ ਸੇਵਾ ਕਰਨ ਵਾਲੇ ਬਾਣੀ ਪੜਨ ਵਾਲੇ ਜਿਹੜੇ ਗੁਰੂ ਘਰ ਵਿਚ ਰਹਿ ਕੇ ਪ੍ਰਚਾਰ ਕਰਦੇ ਸੀ ਉਹਨਾਂ ਨੂੰ ਪਕੜ ਕੇ ਮਾਰ ਦਿੰਦੇ, ਉਹਨਾਂ ਦੇ ਸੀਸ ਕੱਟ ਦਿੰਦੇ।
ਔਰ ਠੋਰ ਕਿਤ ਸਿੰਘ ਹੱਥ ਆਏ,
ਜੇ ਕਿਸੇ ਹੋਰ ਤਰੀਕੇ ਨਾਲ ਗੱਲ ਕੀ, ਕਿਸੇ ਤਰੀਕੇ ਨਾਲ ਸਿੰਘ ਇਹਨਾਂ ਦੇ ਕਾਬੂ ਆ ਜਾਏ, ਕੋਈ ਵੀ ਕੰਮ ਕਰਦਿਆਂ ਕੋਈ ਵੀ ਕਿਰਤ ਕਰਦਿਆਂ,
ਤੁਰਤ ਫੁਰਤ ਤੈ ਦੇ ਮਰਵਾਏ,
ਪਾਪੀ ਤੁਰਤ ਫਿਰ ਤੁਹਾਨੂੰ ਮਰਵਾ ਦਿੰਦੇ ਆ। ਇਹਨਾਂ ਨੇ ਗੱਲ ਹੀ ਇਹ ਕਹਿ ਦਿੱਤੀ ਕਿ ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਪਾਵੇ ਹਮਰੇ ਦੇਸ਼, ਕੇਸਨ ਵਾਲੇ ਜੋ ਨਰ ਹੋਈ ਬਾਲ ਬਿਰਧ ਲੱਭ ਛੱਡੋ ਨਾ ਕੋਈ, ਕੋਈ ਬੱਚਾ ਮਿਲ ਜੇ, ਬਜੁਰਗ ਮਿਲ ਜੇ, ਜਵਾਨ ਮਿਲ ਜੇ, ਬਸ ਫੜ ਕੇ ਮਾਰ ਦਿਓ, ਏਦਾਂ ਇਹਨਾਂ ਨੇ ਹੁਕਮ ਕੀਤਾ।
ਤੋਪੀ ਹੋਣੋ ਸਿੰਘ ਟਲੇ ਸੁਨਾਈ,
ਭਾਵੇਂ ਕਿ ਬੜਾ ਔਖਾ ਵੇਲਾ ਸਿੰਘ ਸ਼ਹੀਦੀਆਂ ਪਾ ਰਹੇ ਨੇ, ਪਰ ਅੱਗੇ ਸਿੰਘ ਭਰਤੀ ਹੋਣ ਤੋਂ ਬੰਦ ਨਹੀਂ ਹੁੰਦੇ, ਫੌਜਾਂ ਫਿਰ ਭਰਤੀ ਹੁੰਦੀਆਂ ਨੇ ਅੱਗੇ। ਹਾਲਾਂਕਿ ਇਹੋ ਜਿਹੇ ਸਮੇਂ ਵਿਚ ਸਿੰਘਾਂ ਦੀ ਗਿਣਤੀ ਵਧਣੀ ਔਖੀ ਸੀ, ਪਰ ਜੁਝਾਰੂ ਸਿੰਘ ਫਿਰ ਆ ਕੇ ਭਰਤੀ ਹੋ ਜਾਂਦੇ ਆ ਖਾਲਸੇ ਦੀ ਫੌਜ ਵਿਚ।
ਮਰਨੋ ਮਜੈਲੀ ਨਾਈ ਡਰਾਈ,
ਆ ਮਾਝੇ ਤੇ ਮਾਲਵੇ ਤੇ ਦੁਆਬੇ ਦੇ ਇਲਾਕੇ ਦੇ ਜਿੰਨੇ ਸਿੰਘ ਨੇ, ਖਾਸ ਕਰਕੇ ਮਾਝੇ ਦੇ, ਕਹਿੰਦੇ ਬੜੇ ਸੂਰਮੇ ਯੋਧੇ ਜਿਹੜੇ ਮਰਨ ਤੋਂ ਭੈ ਨਹੀਂ ਰੱਖਦੇ।
ਦੋਹਰਾ ਰਹਿਤ ਖੂਬ ਬੁੱਧ ਖੂਬ ਲੱਕ, ਬਾਣੀ ਖੂਬ ਪੜਾਏ।
ਜਦੋਂ ਸਿੰਘ ਆਉਂਦੇ ਆ ਭਰਤੀ ਹੁੰਦੇ ਆ ਨਾ ਖਾਲਸੇ ਦੀ ਫੌਜ ਚ, ਖੰਡੇ ਦੀ ਪੌਲ ਛੱਕ ਕੇ ਕਹਿੰਦੇ ਖੂਬ ਰਹਿਤ ਰੱਖਦੇ ਨੇ, ਰਹਿਤ ਖੂਬ ਬੁੱਧ ਖੂਬ, ਕਹਿੰਦੇ ਉਹਨਾਂ ਦੀ ਬੁੱਧੀ ਵੀ ਬੜੀ ਖੂਬ, ਜਦੋਂ ਰਹਿਣੀ ਬਹਿਣੀ ਚ ਰਹਿੰਦੇ ਆ ਤੇ ਬੁੱਧੀ ਬੜੀ ਵਿਸ਼ਾਲ ਹੋ ਜਾਂਦੀ ਹੈ, ਤੇ ਫਿਰ ਬਾਣੀ ਖੂਬ ਪੜਾਏ, ਕਹਿੰਦੇ ਬਾਣੀ ਵੀ ਖੂਬ ਪੜਦੇ ਆ, ਯਾਨੀ ਕਿ ਹਰ ਵੇਲੇ ਬਾਣੀ ਦੇ ਰੰਗ ਚ ਰੰਗੇ ਰਹਿੰਦੇ ਆ, ਰਸਨਾ ਤੋਂ ਬਾਣੀ ਦਾ ਜਾਪ ਕਰਦੇ ਹਨ।
ਸੁਲਤਾਨੀ ਦੀਵਾਨੀ ਛੋੜਿਆਏ, ਸਤਗੁਰ ਪੰਥ ਰਲਵਾਏ।
ਜਦੋਂ ਸਿੰਘਾਂ ਦਾ ਇਹੋ ਜਿਹਾ ਜੀਵਨ ਵੇਖਦੇ ਆ ਨਾ ਲੋਕ, ਤੇ ਜਿਹੜੇ ਸਖੀ ਸਰਵਰ ਨੂੰ ਪੂਜਣ ਵਾਲੇ ਸੀ ਨਾ ਪਿੰਡਾਂ ਦੇ ਜ਼ਿਮੀਂਦਾਰ ਲੋਕ ਸੁਲਤਾਨੀਏ, ਉਹ ਵੀ ਸੁਲਤਾਨੀਏ ਨੂੰ ਛੱਡ ਕੇ ਸਿੰਘਾਂ ਦੀ ਫੌਜ ਵਿਚ ਆ ਕੇ ਭਰਤੀ ਹੋਣ ਲੱਗ ਪਏ, ਖਾਲਸੇ ਦੀ ਫੌਜ ਵਿਚ ਆ ਕੇ ਭਰਤੀ ਹੋਣ ਲੱਗ ਪਏ।
ਚੋਪਈ ਦਿਨੇ ਰਾਤ ਪੰਥ ਵੱਧ ਤੋਂ ਆਵਤ,
ਕਹਿੰਦੇ ਤਾਂ ਦਿਨੇ ਰਾਤ ਪੰਥ ਵੱਧਦਾ ਹੈ,
ਘਰ ਤੇ ਲਿਆ ਕਈ ਸਿੰਘਨ ਖਲਾਵਤ।
ਜੰਗਲਾਂ ਵਿਚ ਰਹਿੰਦੇ ਆ ਸਿੰਘ, ਬਾਹਰ ਪਤਾ ਵੀ ਸਿੰਘ ਪਿੰਡ ਵਿਚ ਨਹੀਂ ਆ ਸਕਦੇ, ਮੁਖਬਰੀ ਹੁੰਦੀ ਹੈ, ਤਾਂ ਨਗਰਾਂ ਵਿਚ ਰਹਿਣ ਵਾਲੇ ਜਿਹੜੇ ਗ੍ਰਿਸਤੀ ਸਿੰਘ ਸੀ ਉਹਨਾਂ ਕੀ ਕਰਨਾ, ਪ੍ਰਸ਼ਾਦਿਆਂ ਦਾ ਟੋਕਰਾ ਚੁੱਕਣਾ, ਨਾਲ ਕੋਈ ਅਚਾਰ ਸਬਜ਼ੀ ਭਾਜੀ ਮਾੜੀ ਮੋਟੀ ਹੋਣੀ, ਰਾਤ ਬਰਾਤੇ ਬਾਹਰ ਜਾ ਕੇ ਜੰਗਲਾਂ ਚ ਸਿੰਘਾਂ ਨੂੰ ਭੋਜਨ ਛਕਾਉਣਾ, ਲੰਗਰ ਛਕਾਉਣਾ, ਏਦਾਂ ਦੀਆਂ ਸੇਵਾਵਾਂ ਭਾਈ ਤਾਰੂ ਸਿੰਘ ਜੀ ਵਰਗੇ ਸਿੰਘ ਨਿਭਾਉਂਦੇ ਹਨ।
ਕਿਸੇ ਪੁੱਤਰ ਪੋਤਰੇ ਕੋਈ ਆਪ,
ਉਹਨਾਂ ਦੇ ਵਿੱਚੋਂ ਫਿਰ ਉਹ ਕਹਿੰਦੇ ਜੇ ਆਪ ਉਹ ਘਰਾਂ ਚ ਰਹਿੰਦੇ ਆ ਤੇ ਇਹਨੇ ਵੀ ਉਹਨਾਂ ਦੇ ਟੱਬਰ ਵਿੱਚੋਂ ਕਿਸੇ ਦਾ ਪੁੱਤਰ ਕਿਸੇ ਦਾ ਪੋਤਰਾ ਖੁਦ ਆਪ, ਕਹਿੰਦੇ ਪਰਿਵਾਰ ਚੋਂ ਕੋਈ ਨਾ ਕੋਈ ਜੀ ਸਿੰਘਾਂ ਦੇ ਵਿਚ ਜਾ ਕੇ ਭਰਤੀ ਹੁੰਦਾ।
ਰਲੇ ਖਾਲਸੇ ਲੱਕ ਵੱਡ ਪ੍ਰਤਾਪ,
ਖਾਲਸੇ ਦਾ ਵੱਡਾ ਪ੍ਰਤਾਪ ਵੇਖ ਕੇ ਵਿਚ ਭਰਤੀ ਕਰਦੇ ਆ, ਕਿਉਂਕਿ ਉਸ ਵੇਲੇ ਜਵਾਨਾਂ ਦੀ ਲੋੜ ਸੀ ਪੰਥ ਦੇ ਵਿਚ, ਤੂੰ ਪਰਿਵਾਰਾਂ ਦੇ ਵਿਚੋਂ ਇਕ ਇਕ ਦੋ ਦੋ ਚਾਰ ਚਾਰ ਜੀ ਜਿਹੜੇ ਨੇ ਉਹ ਜਾ ਕੇ ਖਾਲਸੇ ਦੀ ਫੌਜ ਵਿਚ ਭਰਤੀ ਹੁੰਦੇ ਹਨ।
ਕੋ ਭੁੱਖੋ ਕੋ ਨੰਗੋ ਹੋ,
ਕਹਿੰਦੇ ਜੇ ਕੋਈ ਭੁੱਖਾ ਨੰਗਾ ਹੁੰਦਾ, ਵੀ ਜਿਹਨੂੰ ਖਾਣ ਨੂੰ ਰੋਟੀ ਨਾ ਮਿਲੇ, ਪਹਿਨਣ ਨੂੰ ਕੱਪੜਾ ਨਾ ਮਿਲੇ,
ਰਲ ਖਾਲਸੇ ਸੁੱਖ ਪਾਵੈ ਸੋ,
ਉਹ ਵੇਖਦਾ ਵੀ ਮਰ ਤਾਂ ਉਦਾਂ ਹੀ ਰਹੇ ਆ, ਭੁੱਖ ਨਾਲ ਖਾਲਸੇ ਦੇ ਵਿਚ ਜਾ ਰਲੀਏ ਨਾਲੇ ਪ੍ਰਸ਼ਾਦਾ ਮਿਲੇਗਾ, ਜੇ ਮਰਾਂਗੇ ਵੀ ਤਾਂ ਸੂਰਮਿਆਂ ਦੀ ਮੌਤੇ ਮਰਾਂਗੇ। ਕਹਿੰਦੇ ਉਹ ਵੀ ਆ ਕੇ ਖਾਲਸੇ ਚ ਰਲ ਜਾਂਦੇ ਆ, ਉਹਨੂੰ ਛਕਣ ਨੂੰ ਭੋਜਨ ਮਿਲ ਜਾਂਦਾ, ਪਹਿਨਣ ਨੂੰ ਕੱਪੜਾ ਆਦਿਕ ਵੀ ਮਿਲ ਜਾਂਦਾ, ਤਨ ਕੱਜਣ ਨੂੰ ਮਾੜਾ ਮੋਟਾ,
ਮਾਮਲੇ ਟੋਟਾ ਜਿਸ ਜੁਮੇ ਰਹਾ ਏ।
ਫਿਰ ਕਈ ਪਿੰਡਾਂ ਦੇ ਵਿਚ ਜਿਹੜੇ ਚੌਧਰੀ ਹੁੰਦੇ ਜਾਂ ਪਿੰਡ ਦੇ ਕੋਈ ਕਿਸਾਨ ਜ਼ਿਮੀਦਾਰ ਵੀਰ ਹੁੰਦੇ, ਜਿਨ੍ਹਾਂ ਦੇ ਕੋਲ ਮਾਮਲਾ ਭਰਨ ਨੂੰ ਨਹੀਂ ਸੀ ਹੁੰਦਾ, ਟੈਕਸ ਲਾ ਦਿੰਦੇ ਸੀ ਸਰਕਾਰ ਦੇ ਲੋਕ ਵੱਧ ਟੈਕਸ, ਉਹਨਾਂ ਵੇਖਣਾ ਵੀ ਇੰਨਾ ਮਾਮਲਾ ਕਿੱਥੋਂ ਭਰੀਏ, ਉਹਨਾਂ ਨੇ ਸਰਕਾਰ ਤੋਂ ਬਾਗੀ ਹੋ ਕੇ ਖਾਲਸੇ ਚ ਆ ਕੇ ਭਰਤੀ ਹੋ ਜਾਣਾ, ਵੀ ਹੁਣ ਉਹਨਾਂ ਨੂੰ ਮਾਮਲਾ ਕਿਵੇਂ ਦੇਈਏ, ਹੈ ਹੀ ਨਹੀਂ ਕੋਲ, ਮਾਰਨਗੇ ਉਹ ਮਾਰਨੇ ਦੇ ਨਾਲ ਚੰਗਾ ਖਾਲਸੇ ਨਾਲ ਰਲ ਕੇ ਦੁਸ਼ਮਣਾਂ ਨੂੰ ਮਾਰ ਕੇ ਮਰੀਏ। ਇਹੋ ਜੀ ਬਿਰਤੀ ਦੇ ਨਾਲ ਕਈ ਆ ਕੇ ਖਾਲਸੇ ਚ ਭਰਤੀ ਹੋਏ।
ਹੋਇਓ ਘਾਟੋ ਜਿਸ ਸੋਦੇ ਹੋ ਆਏ,
ਜੇ ਕਿਸੇ ਨੂੰ ਘਾਟਾ ਪੈ ਜਾਣਾ ਵਪਾਰ ਚ, ਉਹਨੇ ਵੇਖਣਾ ਵੀ ਹੁਣ ਭੁੱਖੇ ਮਰਨ ਵਾਲੀ ਨੌਬਤ ਆ ਗਈ ਹੈ, ਤੇ ਖਾਲਸੇ ਦੀ ਫੌਜ ਵਿਚ ਜਾ ਕੇ ਭਰਤੀ ਹੋ ਜਾਈਏ, ਮਾਣ ਸਤਿਕਾਰ ਮਿਲੇਗਾ, ਨਾਲੇ ਖਾਲਸਿਆਂ ਦਾ ਜੀਵਨ ਬਤੀਤ ਕਰਾਂਗੇ ਜਿਹੜਾ ਬੜਾ ਉੱਚਾ ਸੁੱਚਾ ਹੈ।
ਜੋਰੋ ਜੋਰੀ ਜਿਸ ਗੱਲ ਪਾਏ,
ਜੇ ਕਿਸੇ ਤੇ ਕੋਈ ਜ਼ਬਰਦਸਤੀ ਹੁੰਦੀ ਹੈ, ਕਿਸੇ ਨਾਲ ਕੋਈ ਧੱਕਾ ਹੁੰਦਾ ਹੈ, ਤਾਂ ਉਹ ਵੀ ਖਾਲਸੇ ਦੀ ਸ਼ਰਨ ਚ ਆ ਕੇ ਖਾਲਸਾ ਸੱਜ ਜਾਂਦਾ।
ਰਹਿਣ ਨਾ ਮਿਲੇ ਕਹੂੰ ਕਿਤ ਜਾਏ,
ਜੇ ਕਿਸੇ ਨੂੰ ਕੋਈ ਰਹਿਣ ਨਹੀਂ ਦਿੰਦਾ ਕਿਸੇ ਪਿੰਡ ਨਗਰ ਦੇ ਵਿਚ, ਧੱਕਾ ਕਰਦੇ ਆ ਲੋਕ, ਉਹ ਵੀ ਫਿਰ ਖਾਲਸੇ ਦੀ ਸ਼ਰਨ ਚ ਆ ਕੇ ਖਾਲਸੇ ਦੀ ਫੌਜ ਚ ਭਰਤੀ ਹੋ ਜਾਂਦਾ।
ਸੋ ਨਰ ਪੰਥ ਖਾਲਸੇ ਵੜੇ,
ਉਹ ਆ ਕੇ ਖਾਲਸੇ ਪੰਥ ਦੀ ਫੌਜ ਚ ਭਰਤੀ ਹੋ ਕੇ ਖਾਲਸਾ ਰੂਪ ਹੋ ਜਾਂਦਾ।
ਨਹੀਂ ਗਮ ਵੈ ਕਾਹੂ ਕਰੇ,
ਫਿਰ ਉਹਨੂੰ ਕਿਸੇ ਪ੍ਰਕਾਰ ਦਾ ਗਮ ਨਹੀਂ ਰਹਿੰਦਾ, ਉਹਨੂੰ ਪਤਾ ਵੀ ਹੁਣ ਖਾਲਸੇ ਦੀ ਸ਼ਰਨ ਚ ਆ ਤੇ ਪੰਥ ਦੇ ਵਿਚ ਰਲ ਗਏ ਆ, ਜਿੰਨਾ ਚਿਰ ਜੀਵਨ ਹੋਵੇਗਾ ਪੰਥ ਦੀ ਸੇਵਾ ਕਰਕੇ ਨਿਭਾਵਾਂਗੇ।
ਦੋਹਰਾ ਇਸੀ ਤੋਰ ਨਿਤ ਖਾਲਸੋ ਜਨਮੋ ਜਨਮ ਵਧਾਏ,
ਕਹਿੰਦੇ ਇਸੇ ਤੌਰ ਨਾਲ ਨਿਤ ਖਾਲਸਾ ਜਨਮੋ ਜਨਮ ਵਧਾਏ, ਯਾਨੀ ਕਿ ਜਦੋਂ ਆ ਕੇ ਖੰਡੇ ਦੀ ਪੋਲ ਛਕਦੇ ਜਨਮ ਤੋਂ ਹੀ ਵਧਣ ਲੱਗ ਪੈਂਦੇ, ਦਿਨ ਪ੍ਰਤੀ ਦਿਨ ਖਾਲਸਾ ਵਧਦਾ ਹੈ। ਕੋਈ ਆ ਜਾਏ, ਕੋਈ ਸੁਲਤਾਨੀਆਂ ਆ ਜਾਏ, ਕਿਸੇ ਮਤ ਨਾਲ ਮਜ਼ਹਬ ਨਾਲ ਧਾਰਨੀ ਆ ਜਾਏ, ਖੰਡੇ ਦੀ ਪੋਲ ਛੱਕ ਕੇ ਸਿੰਘ ਸੱਜ ਜਾਂਦਾ, ਏਦਾਂ ਖਾਲਸਾ ਦਿਨ ਪ੍ਰਤੀ ਦਿਨ ਵਧਦਾ ਹੈ।
ਸੋ ਪੰਥ ਸਾਗਰ ਜਿਮ ਅਚਲ ਕੋ ਇਸ ਸਕੇ ਸੁਕਾਏ,
ਸਮੇਂ ਦੀਆਂ ਸਰਕਾਰਾਂ ਨੇ ਯਤਨ ਕੀਤਾ ਵੀ ਇਹ ਪੰਥ ਮੁਕਾ ਦਈਏ, ਮੰਨੂ ਕਰਦਾ ਰਿਹਾ, ਯਹੀਆ ਖਾਨ ਕਰਦਾ ਰਿਹਾ, ਅਬਦਾਲੀ ਨੇ ਇਹ ਯਤਨ ਕੀਤਾ, ਨਾਦਰ ਨੇ ਯਤਨ ਕੀਤਾ, ਫਰਕਸ਼ੀਅਰ ਨੇ ਯਤਨ ਕੀਤਾ, ਤੋਂ ਜਦੋਂ ਇਹ ਸਾਰੇ ਯਤਨ ਕਰਦੇ ਰਹੇ ਪੰਥ ਨੂੰ ਮੁਕਾਉਣ ਵਾਸਤੇ ਵੀ ਮੁਕਾ ਦਈਏ, ਭਾਈ ਰਤਨ ਸਿੰਘ ਜੀ ਕਹਿੰਦੇ ਪੰਥ ਕਿਵੇਂ ਮੁੱਕ ਸਕਦਾ ਸੀ, ਇਹ ਤਾਂ ਸਮੁੰਦਰ ਹੈ, ਸਮੁੰਦਰ ਨਹੀਂ ਕਦੇ ਸੁੱਕ ਸਕਦਾ, ਸਮੁੰਦਰ ਕਦੇ ਸੁੱਕ ਸਕਦਾ ਭਲਾ, ਜਿੰਨੀ ਮਰਜ਼ੀ ਤਪਸ਼ ਪਵੇ, ਜਿੰਨੀ ਮਰਜ਼ੀ ਗਰਮੀ ਪਵੇ, ਸਮੁੰਦਰ ਨਹੀਂ ਕਦੇ ਸੁੱਕਦਾ। ਇਸੇ ਤਰ੍ਹਾਂ ਇਹ ਪੰਥ ਨਹੀਂ ਮੁੱਕ ਸਕਦਾ, ਇਹ ਪੰਥ ਦੇ ਵਾਲੀ ਖੁਦ ਬਾਜਾਂ ਵਾਲੇ ਕਲਗੀਧਰ ਜੀ ਆਪ ਹਨ।
ਚੋਪਈ ਪੰਥ ਥੋੜੋ ਉਹ ਥੋੜੋ ਅਸਬਾਬੂ,
ਹਾਲੇ ਸ਼ੁਰੂਆਤ ਦੇ ਵਿਚ ਪੰਥ ਦੀ ਗਿਣਤੀ ਥੋੜੀ ਹੈ ਸਿੰਘਾਂ ਦੀ, ਉਹਨਾਂ ਕੋਲ ਅਸਬਾਬ ਵੀ ਹਾਲੇ ਥੋੜਾ ਹੈ,
ਇਸ ਕਰ ਪੰਖੋਂ ਪੁਜੇ ਨਾ ਕਾਬੂ,
ਇਸ ਕਰਕੇ ਪੂਰਨ ਤੌਰ ਦੇ ਉੱਤੇ ਵੈਰੀਆਂ ਦੇ ਉੱਤੇ ਕਾਬੂ ਨਹੀਂ ਪਾ ਸਕਦੇ।
ਸਰਬ ਦੇਸ਼ ਤੁਰਕਨ ਕੇ ਪਾਸ,
ਤੁਰਕਾਂ ਕੋਲ ਸਾਰਾ ਦੇਸ਼ ਸੀ, ਸਿੰਘਾਂ ਕੋਲ ਹਾਲੇ ਆਪਣਾ ਕੋਈ ਦੇਸ਼ ਨਹੀਂ, ਸਿੰਘਾਂ ਕੋਲ ਆਪਣੇ ਕਿਲੇ ਨਹੀਂ ਸਨ, ਆਪਣੀਆਂ ਰਾਜਧਾਨੀਆਂ ਨਹੀਂ ਸੀ, ਤੁਰਕਾਂ ਵਾਂਗੂ ਵੱਡੇ ਅਸਬਾਬ ਨਹੀਂ ਸੀ, ਵੱਡੇ ਕਿਲੇ ਨਹੀਂ ਸੀ, ਤੋਪਾਂ ਰਹਿਕਲੇ ਨਹੀਂ ਸੀ, ਫੌਜਾਂ ਨਹੀਂ ਸੀ, ਉਧਰ ਤੁਰਕ ਰਾਜੇ ਸਨ, ਉਹਨਾਂ ਕੋਲ ਸਭ ਕੁਝ ਸੀ।
ਬਹੁਤੋ ਉਹ ਬਹੁਤੀ ਫੌਜ ਖਾਸ,
ਹੈਣ ਵੀ ਬਹੁਤੇ ਤੇ ਉਹਨਾਂ ਦੇ ਕੋਲ ਫੌਜ ਵੀ ਬਹੁਤੀ ਸੀ।
ਬਡੋ ਕੋਟ ਉਹ ਬਡੋ ਤੋਪਖਾਨੇ,
ਉਹਨਾਂ ਕੋਲ ਵੱਡੇ ਵੱਡੇ ਕਿਲੇ ਨੇ, ਵੱਡੇ ਵੱਡੇ ਤੋਪਖਾਨੇ ਹਨ।
ਨਹੀਂ ਸਿੰਘਨ ਪੈ ਕਛੋ ਸਮਾਨੇ,
ਪਰ ਸਿੰਘਾਂ ਦੇ ਕੋਲ ਇੰਨਾ ਸਭ ਕੁਝ ਨਹੀਂ ਸੀ, ਸਿੰਘਾਂ ਦੇ ਕੋਲ ਕੇਵਲ ਘੋੜਿਆਂ ਦੀਆਂ ਕਾਠੀਆਂ ਸਨ, ਤੇ ਘੋੜਿਆਂ ਦੀਆਂ ਕਾਠੀਆਂ ਦੇ ਉਹਨਾਂ ਦੇ ਇਹੀ ਕਿਲੇ ਬਣਾਏ ਹੋਏ ਸੀ। ਨਾਦਰ ਨੂੰ ਕਹਿੰਦਾ ਬਾਦਸ਼ਾਹ, ਕਹਿੰਦਾ ਚੱਲ ਤੋ ਖਾਵੈ ਅਰ ਬੈਠੋ ਹੀ ਸੋਵੈ, ਵੀ ਘੋੜਿਆਂ ਦੀਆਂ ਕਾਠੀਆਂ ਤੇ ਬੈਠੇ ਬੈਠੇ ਟੁਰਦਿਆਂ ਟੁਰਦਿਆਂ ਮਿਲ ਜੇ ਪ੍ਰਸ਼ਾਦਾ ਛਕ ਲੈਂਦੇ ਆ, ਤੇ ਕਾਠੀ ਦੇ ਉੱਤੇ ਹੀ ਆਪਣੀ ਨੀਂਦ ਪੂਰੀ ਕਰ ਲੈਂਦੇ ਆ। ਉਹਨੇ ਪੁੱਛਿਆ ਨਾ ਵੀ ਇਹ ਕਿੱਥੋਂ ਦੇ ਰਾਜੇ ਨੇ, ਕਹਿੰਦੇ ਰਾਜੇ ਕਾਹਦੇ ਨੇ, ਇਹ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਇਹਨਾਂ ਦੇ ਆਸਣ ਨੇ। ਤੇ ਨਾਦਰ ਦੇ ਮੂੰਹ ਇਹ ਗੱਲ ਨਿਕਲੀ ਸੀ, ਕਹਿੰਦਾ ਬਾਦਸ਼ਾਹ ਉਹ ਦਿਨ ਦੂਰ ਨਹੀਂ ਜਦੋਂ ਇਹ ਆਉਣ ਵਾਲੇ ਸਮੇਂ ਚ ਆਪਣੇ ਇਲਾਕੇ ਦੇ ਰਾਜੇ ਤੇ ਬਾਦਸ਼ਾਹ ਹੋਣਗੇ। ਪਰ ਤੁਰਕਾਂ ਦੇ ਬਰਾਬਰ ਨਾ ਸਿੰਘਾਂ ਕੋਲ ਕਿਲੇ ਨੇ, ਉਹਨਾਂ ਕੋਲ ਅਨੇਕਾਂ ਕਿਲੇ ਨੇ, ਅਨੇਕਾਂ ਤੋਪਖਾਨੇ ਨੇ, ਸਿੰਘਾਂ ਕੋਲ ਹਾਲੇ ਐਸਾ ਕੁਝ ਵੀ ਨਹੀਂ।
ਰਲ ਸੁਲਤਾਨੀਆਂ ਕਰੀ ਖੁਆਰੀ,
ਨਗਰਾਂ ਵਿਚ ਪਿੰਡਾਂ ਚ ਜਿਹੜੇ ਸੁਲਤਾਨੀਏ ਸੀ ਸਖੀ ਸਰਵਰੀਏ, ਇਹਨਾਂ ਨੇ ਸਿੰਘਾਂ ਦੀ ਬੜੀ ਖੁਆਰੀ ਕੀਤੀ, ਇਹਨਾਂ ਬੜਾ ਵੱਡਾ ਨੁਕਸਾਨ ਕੀਤਾ ਸਿੰਘਾਂ ਦਾ। ਗ੍ਰਿਸ਼ਤੀ ਸਿੰਘ ਵੀ ਪਿੰਡਾਂ ਵਿਚੋਂ ਘਰਾਂ ਚੋਂ ਮੁਖਬਰੀ ਕਰਕੇ ਪਕੜ ਪਕੜਾ ਕੇ ਮਰਵਾਏ।
ਛੱਡ ਕਰ ਸਿੰਘ ਰਲ ਗਏ ਝਾੜੀ,
ਹੁਣ ਜਦੋਂ ਵੇਖਿਆ ਵੀ ਘਰਾਂ ਚ ਤੰਗ ਕਰਦੇ ਆ, ਫਿਰ ਸਿੰਘਾਂ ਨੇ ਘਰ ਛੱਡੇ। ਘਰ ਛੱਡ ਕੇ ਬਾਹਰ ਜੰਗਲਾਂ ਵਿਚ ਹੀ ਸਿੰਘਾਂ ਨੇ ਲੰਮਾ ਸਮਾਂ ਆਸਣ ਰੱਖੇ।
ਜੋ ਪਈ ਅਬ ਸੁਨਿਓ ਆਨੰਦਪੁਰ ਕੀ ਬਾਤ,
ਇਹ ਤਾਂ ਸੀ ਖਾਲਸੇ ਦੀ ਕਥਾ। ਹੁਣ ਆਨੰਦਪੁਰ ਸਾਹਿਬ ਦਾ ਕੁਝ ਕੁ ਪ੍ਰਸੰਗ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤੁਹਾਨੂੰ ਸਰਵਣ ਕਰਾਵਾਂ। ਆਨੰਦਪੁਰ ਸਾਹਿਬ ਦੀ ਬਾਤ ਜਦੋਂ ਖਾਲਸੇ ਦੀ ਸਾਜਨਾ ਹੋ ਗਈ 1699 ਦੀ ਵਿਸਾਖੀ ਨੂੰ, ਉਸ ਵੇਲੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੜਾ ਅਚਲ ਫੈਸਲਾ ਲਿਆ, ਯੋਗ ਫੈਸਲਾ, ਜਿਹੜਾ ਪੰਥ ਦੇ ਭਲੇ ਵਾਸਤੇ ਫੈਸਲਾ ਸੀ ਉਹ ਫੈਸਲਾ ਲਿਆ। ਉਹ ਕੀ ਸੀ ਅੱਗੇ ਦੱਸ ਰਹੇ ਨੇ।
ਰਹੀ ਬਾਤ ਅਬ ਉਤ ਵੱਲ ਜਾਤ,
ਆਨੰਦਪੁਰ ਸਾਹਿਬ ਦੀ ਉਹ ਕਥਾ ਰਹਿ ਗਈ ਸੀ ਕਿਉਂਕਿ ਖਾਲਸਾ ਸਾਜਿਆ। ਖਾਲਸਾ ਸਾਜਣ ਵੇਲੇ ਮਹਾਰਾਜ ਜੀ ਨੇ ਜਿਹੜਾ ਹੁਕਮ ਕੀਤਾ ਸੀ ਉਹ ਬਚਨ ਰਹਿ ਗਏ ਨੇ, ਹੁਣ ਉਹ ਤੁਹਾਨੂੰ ਸਰਵਣ ਕਰਾਈਏ।
ਪਰੇ ਉਹ ਬੈਰ ਜਿਮ ਪਰਬਤੀਅਨ ਸਾਥ,
ਜਿਹੜੇ ਪਹਾੜੀ ਰਾਜੇ ਸਨ ਪਰਬਤੀਏ, ਇਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਵੈਰੀ ਬਣ ਗਏ।
ਲਿਖਤ ਸਭੀ ਵੱਡ ਗ੍ਰੰਥ ਹੋਏ ਜਾਤ,
ਭਾਈ ਸਾਹਿਬ ਕਹਿੰਦੇ ਜੇ ਕੱਲੇ ਕੱਲੇ ਰਾਜੇ ਦਾ ਰਾਜ ਜਾਂ ਉਹਦਾ ਗੁਰੂ ਸਾਹਿਬ ਨਾਲ ਵੈਰ, ਉਹ ਸਾਰੀ ਕਥਾ ਲਿਖੀਏ ਤੇ ਉਹਦਾ ਬੜਾ ਲੰਮਾ ਵਿਸਥਾਰ ਹੋ ਜਾਏਗਾ।
ਗੁਰ ਬਿਲਾਸ ਮਦ ਬੋ ਕਈ,
ਕਹਿੰਦੇ ਸਾਰੀ ਕਥਾ ਗੁਰਬਿਲਾਸ ਸੁਖਾ ਸਿੰਘ ਵਿਚ ਕਹੀ ਗਈ ਹੈ, ਉਹਦੇ ਵਿਚੋਂ ਤੁਸੀਂ ਪੜ ਸਕਦੇ ਹੋ।
ਕਈ ਚਾਹੀਏ ਜੋ ਉਸ ਤੇ ਰਹੀ,
ਕਹਿੰਦੇ ਮੈਂ ਉਹ ਕਥਾ ਕਹਿਣੀ ਹੈ ਜਿਹੜੀ ਉਹਦੇ ਵਿਚ ਨਹੀਂ ਕਹੀ ਗੁਰਬਿਲਾਸ ਵਿਚ।
ਯਾ ਤੇ ਬਹੁਤ ਨ ਕਉ ਪਸਾਰਾ,
ਇਸ ਕਰਕੇ ਬਹੁਤਾ ਪਸਾਰਾ ਨਹੀਂ ਕੀਤਾ।
ਬਹੁਤ ਪਸਾਰੇ ਹੋਏ ਗ੍ਰੰਥ ਪਾਰਾ,
ਬਹੁਤਾ ਵਿਸਥਾਰ ਕਰਾਂਗਾ ਕੱਲੀ ਕੱਲੀ ਗੱਲ ਦਾ ਤੇ ਫਿਰ ਇਹ ਪੰਥ ਪ੍ਰਕਾਸ਼ ਦਾ ਗ੍ਰੰਥ ਹੀ ਬੜਾ ਵੱਡਾ ਹੋ ਜਾਏਗਾ।
ਬਹੁਤ ਹੋਏ ਜਿਸ ਸੁਣਨੇ ਹੇ,
ਜਿਹਦੇ ਮਨ ਚ ਬਹੁਤੀ ਇੱਛਾ ਹੋਵੇ ਵੀ ਸਾਰੀ ਕਥਾ ਸੁਣਨੀ ਹੈ।
ਗੁਰਬਿਲਾਸ ਤੇ ਸੋ ਲੇਵੇ ਭੇਦ,
ਉਹ ਗੁਰਬਿਲਾਸ ਦੀ ਕਥਾ ਸੁਣ ਲੈਣ।
ਬੀਜ ਮਾਤਰ ਸੋ ਪੀ ਕਹਿ ਦੇ,
ਕਹਿੰਦੇ ਮੈਂ ਥੋੜੀ ਜਿਹੀ ਬੀਜ ਮਾਤਰ ਕਥਾ ਜਿਹੜੀ ਆ ਉਹ ਕਹਿ ਦਿੰਨਾ।
ਪ੍ਰਸੰਗ ਅਗਲੇ ਪਿੱਛੇ ਮਲੇ,
ਉਹ ਅਗਲੇ ਪਿਛਲੇ ਪ੍ਰਸੰਗ ਕਹਿੰਦੇ ਮੈਂ ਮਿਲਾਉਣਾ ਕਿਉਂਕਿ ਖਾਲਸਾ ਸਾਜਿਆ ਉਹ ਪਿਛਲਾ ਪ੍ਰਸੰਗ ਹੈ, ਉਹਦੇ ਨਾਲ ਜਿਹੜਾ ਜੁੜਦਾ ਪ੍ਰਸੰਗ ਹੈ ਕਿ ਮਹਾਰਾਜ ਜੀ ਨੇ ਕਿਵੇਂ ਮਸੰਦਾਂ ਦੀ ਪ੍ਰਥਾ ਖਤਮ ਕੀਤੀ ਹੈ, ਉਹ ਪ੍ਰਸੰਗ ਕਹਿੰਦੇ ਮੈਂ ਇੱਥੇ ਜੋੜ ਕੇ ਸੁਣਾਉਂਦਾ ਹਾਂ।
ਦੋਹਰਾ ਜਬ ਸਤਿਗੁਰ ਖੜਗੋ ਚੁਕਾ, ਪੰਥ ਵਧਾਵਨੀ ਉਪਾਏ,
ਜਦੋਂ ਸਤਿਗੁਰੂ ਜੀ ਨੇ ਤੇਗ ਚੁੱਕੀ ਤੇ ਪੰਥ ਨੂੰ ਵਧਾਉਣ ਵਾਸਤੇ ਮਹਾਰਾਜ ਜੀ ਉਪਾ ਕਰ ਰਹੇ ਨੇ।
ਹਿਤ ਵਧਿਓ ਸੰਗ ਖਾਲਸੈ, ਔਰ ਦਏ ਸਭ ਪਿੱਛੇ ਪਾਏ,
ਮਹਾਰਾਜ ਜੀ ਦਾ ਕੇਵਲ ਖਾਲਸੇ ਨਾਲ ਹੀ ਹੇਤ ਵਧਦਾ ਹੈ। ਜਿਹੜਾ ਤਿਆਰ ਬਰ ਤਿਆਰ ਸ਼ਸਤਰ ਧਾਰੀ ਹੋ ਕੇ ਖੰਡੇ ਦੀ ਪੋਲ ਛਕਦਾ ਨਾ, ਮਹਾਰਾਜ ਉਹਦੇ ਨਾਲ ਬੜਾ ਪਿਆਰ ਕਰਦੇ, ਉਹਦੇ ਨਾਲ ਬੜਾ ਪ੍ਰੇਮ ਕਰਦੇ। ਬਾਕੀ ਸਭ ਨੂੰ ਪਿੱਛੇ ਕਰ ਦਿੱਤਾ ਜਿੰਨੇ ਮਸੰਦ ਸੀ ਨਾ ਗੁਰੂ ਘਰਾਂ ਦੇ, ਜਿਹੜੇ ਆਪਣੇ ਆਪ ਨੂੰ ਮੁਖੀਏ ਕਹਿੰਦੇ ਸੀ ਉਹ ਸਾਰੇ ਮਹਾਰਾਜ ਜੀ ਨੇ ਪਾਸੇ ਕਰ ਦਿੱਤੇ। ਕੇਵਲ ਜਿਹੜੇ ਤਿਆਰ ਬਰ ਤਿਆਰ ਸਿੰਘ ਸਨ ਉਹਨਾਂ ਨਾਲ ਹੀ ਮਹਾਰਾਜ ਜੀ ਪ੍ਰੇਮ ਕਰਦੇ ਹਨ।
ਚੋ ਪਈ ਸਤਿਗੁਰ ਕਰੇ ਵੱਡ ਖਾਲਸੇ ਹੇਤ,
ਸਤਿਗੁਰੂ ਜੀ ਆਪਣੇ ਖਾਲਸੇ ਨਾਲ ਬੜਾ ਹੇਤ ਕਰਦੇ, ਇੰਨਾ ਪਿਆਰ ਖਾਲਸੇ ਨਾਲ। ਦੁਨੀਆਂ ਦੇ ਕਿਸੇ ਰਹਿਬਰ ਨੇ, ਕਿਸੇ ਪੈਗੰਬਰ ਨੇ, ਕਿਸੇ ਅਵਤਾਰ ਨੇ ਆਪਣੀ ਉਮਤ ਨਾਲ ਇੰਨਾ ਪਿਆਰ ਨਹੀਂ ਕੀਤਾ ਜਿੰਨਾ ਪਿਆਰ ਬਾਜਾਂ ਵਾਲੇ ਗੁਰੂ ਕਲਗੀਧਰ ਨੇ ਆਪਣੇ ਖਾਲਸੇ ਨਾਲ ਕੀਤਾ ਹੈ। ਇਥੋਂ ਤੱਕ ਕਿ ਇਨਹੀਂ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇੰਨਾ ਪਿਆਰ ਖਾਲਸੇ ਨਾਲ ਕਿ ਮੋਗਰਹਿ ਮੈਂ ਮਨ ਤੇ ਧਨ ਤੇ ਸਭ ਹੀ ਇਨ ਹੀ ਕੋ, ਸਭ ਕੁਝ ਇਹਨਾਂ ਦਾ ਹੀ ਹੈ। ਇੰਨਾ ਪਿਆਰ ਕਿਸੇ ਨੇ ਨਹੀਂ ਕੀਤਾ, ਕਿਸੇ ਰਹਿਬਰ ਨੇ ਆਪਣੀ ਉਮਤ ਨਾਲ ਨਹੀਂ ਕੀਤਾ। ਮਹਾਰਾਜ ਕਲਗੀਧਰ ਜੀ ਆਪਣੇ ਖਾਲਸੇ ਨਾਲ ਬੜਾ ਹੀ ਪਿਆਰ ਕਰਦੇ, ਬੜਾ ਪ੍ਰੇਮ ਕਰਦੇ ਆਪਣੇ ਪੰਥ ਨਾਲ।
ਚੰਗੀ ਵਸਤ ਗੁਰ ਪੰਥੇ ਦੇਤ,
ਜਿਹੜੀ ਕੋਈ ਚੰਗੀ ਵਸਤੂ ਹੁੰਦੀ ਹੈ ਆਪਣੇ ਪੰਥ ਨੂੰ ਦਿੰਦੇ ਹੈ। ਜੋ ਜੋ ਵੀ ਸਾਹਿਬ ਨੇ ਸਾਨੂੰ ਦਿੱਤਾ ਨਾ, ਬੜਾ ਉੱਤਮ ਦਿੱਤਾ ਹੈ। ਚਾਹੇ ਹੱਥ ਚ ਪਾਇਆ ਸਰਬਲੋਹ ਦਾ ਕੜਾ ਹੈ, ਚਾਹੇ ਗਾਤਰੇ ਪਾਈ ਸ਼੍ਰੀ ਸਾਹਿਬ ਹੈ, ਚਾਹੇ ਤੇੜ ਪਾਇਆ ਕਛਹਿਰਾ ਹੈ, ਤੇ ਚਾਹੇ ਸੀਸ ਤੇ ਰੱਖੇ ਕੇਸ ਨੇ, ਤੇ ਉਹਦੇ ਵਿੱਚ ਫੇਰਨ ਵਾਲਾ ਚਾਹੇ ਬਖਸ਼ਿਆ ਕੰਘਾ ਹੈ, ਜੋ ਦਸਤਾਰ ਦਿੱਤੀ ਹੈ ਸਤਿਗੁਰਾਂ ਨੇ, ਇੱਕ ਇੱਕ ਚੀਜ਼ ਬੜੀ ਉੱਤਮ। ਗੁਰੂ ਸਾਹਿਬ ਦੇ ਕੋਲ ਕੋਈ ਚੰਗੀ ਵਸਤੂ ਆਉਣੀ ਨਾ, ਕੋਈ ਚੰਗਾ ਘੋੜਾ ਆਉਣਾ, ਕੋਈ ਚੰਗਾ ਸ਼ਸਤਰ ਆਉਣਾ, ਕੋਈ ਚੰਗੀ ਬੰਦੂਕ ਆਉਣੀ, ਤੇ ਮਹਾਰਾਜ ਜੀ ਨੇ ਸਿੰਘਾਂ ਨੂੰ ਸੱਦ ਸੱਦ ਕੇ ਆ ਪੁੱਤਾ ਤੂੰ ਲੈ ਲੈ, ਕੋਈ ਚੰਗੀ ਪੁਸ਼ਾਕ, ਕੋਈ ਚੰਗਾ ਬਸਤਰ ਆਉਣਾ, ਲੈ ਵੀ ਸਿੰਘਾ ਇਹ ਤੂੰ ਲੈ ਲੈ। ਇਹਨਾਂ ਮਹਾਰਾਜ ਜੀ ਆਪਣੇ ਪੰਥ ਤੇ ਕਿਰਪਾ ਕਰਦੇ ਹਨ।
ਜੈ ਹੁਤੇ ਮਸੰਦ ਮੇਵੜੇ ਜਾਤ,
ਹੁਣ ਜਿਹੜੇ ਗੁਰੂ ਘਰ ਦੇ ਮਸੰਦ ਸੀ, ਇਹ ਜਿਹੜੀ ਮਸੰਦ ਪ੍ਰਥਾ ਚੱਲੀ ਹੈ ਗੁਰੂ ਘਰ ਵਿੱਚ, ਇਹ ਧੰਨ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਚਲਾਈ ਸੀ ਸਤਿਗੁਰਾਂ ਨੇ। ਸ਼ੁਰੂਆਤੀ ਦੌਰ ਵਿੱਚ ਇਹਨਾਂ ਨੇ ਬੜੀਆਂ ਸੇਵਾਵਾਂ ਕੀਤੀਆਂ ਮਸੰਦਾਂ ਨੇ। ਮਸੰਦ ਦਾ ਮਤਲਬ ਮਸੰਦ ਨਾਲ, ਗੁਰਤਾ ਗੱਦੀ ਨਾਲ ਜਿਨ੍ਹਾਂ ਦਾ ਸੰਬੰਧ ਹੋਵੇ। ਇਹਨਾਂ ਦਾ ਕੰਮ ਸੀ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਸੰਗਤ ਕੋਲੋਂ ਦਸਵੰਧ ਦੀ ਮਾਇਆ ਇਕੱਤਰ ਕਰਨੀ, ਉਹਨਾਂ ਨੂੰ ਪ੍ਰੇਰਨਾ ਕਰਕੇ ਗੁਰੂ ਚਰਨਾਂ ਨਾਲ ਜੋੜਨਾ। ਸਹਿਜੇ ਸਹਿਜੇ ਕਰਕੇ ਫਿਰ ਇਹ ਭ੍ਰਿਸ਼ਟ ਹੁੰਦੇ ਚਲੇ ਗਏ। ਅਖੀਰ ਨੂੰ ਗੁਰੂ ਕਲਗੀਧਰ ਜੀ ਨੂੰ ਇਹਨਾਂ ਮਸੰਦਾਂ ਦੀ ਪ੍ਰਥਾ ਨੂੰ ਖਤਮ ਕਰਨਾ ਪਿਆ। ਉਹ ਇੱਥੇ ਜ਼ਿਕਰ ਕਰ ਰਹੇ ਨੇ ਕਿ ਉਹ ਜਿਹੜੇ ਕਈ ਜਾਤੀਆਂ ਦੇ ਮੇਵੜੇ ਮਸੰਦ ਸਨ,
ਤੈ ਤੈ ਸਤਿਗੁਰ ਸਿੰਘਨ ਕਲਾ,
ਉਹਨਾਂ ਮਸੰਦਾਂ ਦੀਆਂ ਡਿਊਟੀਆਂ ਖਤਮ ਕਰਕੇ ਮਹਾਰਾਜ ਜੀ ਨੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ, ਖਾਲਸੇ ਦੀਆਂ, ਸ਼ਸਤਰਧਾਰੀ ਯੋਧਿਆਂ ਦੀਆਂ।
ਗੁਰਦੁਆਰਨ ਉਹ ਹਜ਼ੂਰੇ ਪਾਸ,
ਗੁਰੂ ਘਰਾਂ ਦੇ ਵਿੱਚ ਚਾਹੇ ਉਹ ਦਰਬਾਰ ਸਾਹਿਬ ਦੀ ਸੇਵਾ ਸੀ, ਤਰਨ ਤਾਰਨ ਜਿੰਨੇ ਵੀ ਅਸਥਾਨਾਂ ਦੀਆਂ ਸੇਵਾਵਾਂ ਸੀ, ਪਹਿਲਾਂ ਉੱਥੇ ਮਸੰਦ ਬੈਠੇ ਹੋਏ। ਮਹਾਰਾਜ ਜੀ ਨੇ ਉੱਥੇ ਜਿਵੇਂ ਭਾਈ ਮਨੀ ਸਿੰਘ ਨੂੰ ਦਰਬਾਰ ਸਾਹਿਬ ਭੇਜ ਦਿੱਤਾ, ਏਦਾਂ ਹੋਰ ਜਿੰਨੇ ਅਸਥਾਨ ਸਨ ਉਹਨਾਂ ਅਸਥਾਨਾਂ ਤੇ ਸਿੰਘਾਂ ਨੂੰ ਭੇਜ ਕੇ ਉਹਨਾਂ ਦਾ ਪ੍ਰਬੰਧ ਸਿੰਘਾਂ ਨੂੰ ਮਹਾਰਾਜ ਜੀ ਨੇ ਬਖਸ਼ਿਆ।
ਖਾਲਸੇ ਤੋਂ ਪੀ ਕਰਨੀ ਅਰਦਾਸ,
ਔਰ ਜਿਹੜੇ ਸਤਿਗੁਰਾਂ ਦੀ ਹਜ਼ੂਰੀ ਚ ਪਹਿਲਾਂ ਮੇਵੜੇ ਹੁੰਦੇ ਸੀ, ਉਹ ਵੀ ਮਸੰਦਾਂ ਦਾ ਹੀ ਰੂਪ ਹੁੰਦੇ ਸੀ, ਉਹ ਅਰਦਾਸ ਕਰਦੇ ਸੀ ਸੰਗਤ ਦੀ, ਉਹ ਵੀ ਮਹਾਰਾਜ ਜੀ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਸੀ ਉਹਨਾਂ ਨੂੰ ਆਪਣਾ ਅਰਦਾਸੀਏ ਬਣਾਇਆ ਕਿ ਅੱਜ ਤੋਂ ਬਾਅਦ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਸ਼ਸਤਰਧਾਰੀ, ਉਹ ਹੀ ਸਿੰਘਾਂ ਦੀ ਸੰਗਤ ਦੀ ਅਰਦਾਸ ਕਰਨਗੇ।
ਮਾਲ ਮੁਲਕ ਉਹ ਤੋਸ਼ੇ ਖਾਨੀ,
ਜਿੰਨਾ ਗੁਰੂ ਘਰ ਦੇ ਵਿੱਚ ਤੋਸ਼ਾ ਖਾਨਾ ਹੈ, ਜਿਹਦੇ ਵਿੱਚ ਮਹਾਰਾਜ ਜੀ ਦਾ ਜਿੰਨਾ ਖਜ਼ਾਨਾ, ਜਿੰਨਾ ਮਾਲ ਸੰਪਦਾ ਹੈ,
ਸਭੇ ਚੀਜ਼ ਪਾਸ ਖਾਲਸੇ ਠਾਨੀ,
ਉਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਖਾਲਸੇ ਨੂੰ ਮਹਾਰਾਜ ਜੀ ਨੇ ਦੇ ਦਿੱਤਾ ਵੀ ਇਹ ਸਭ ਕੁਝ ਖਾਲਸੇ ਨੇ ਸਾਂਭਣਾ, ਚਾਹੇ ਉਹ ਤੋਸ਼ਾ ਖਾਨਾ, ਚਾਹੇ ਉਹ ਖਜ਼ਾਨਾ, ਚਾਹੇ ਉਹ ਮੁਨਸ਼ੀ ਦੀ ਸੇਵਾ, ਜਿੰਨੀਆਂ ਵੀ ਸੇਵਾਵਾਂ ਨੇ ਉਹ ਸਾਰੀਆਂ ਸੇਵਾਵਾਂ ਖਾਲਸੇ ਨੇ ਕਰਨੀਆਂ ਹਨ।
ਮੇਵੜੇ ਮਸੰਦਨ ਕਯੋ ਸਿੰਘ ਹੋਵੋ,
ਜਿਹੜੇ ਮੇਵੜੇ ਤੇ ਮਸੰਦ ਸੀ ਉਹਨਾਂ ਨੂੰ ਆਖਿਆ ਭਾਈ ਜੇ ਤੁਸੀਂ ਸੇਵਾ ਕਰਨੀ ਆ ਤਾਂ ਸਿੰਘ ਸਾਜੋ, ਖੰਡੇ ਦੀ ਪੋਲ ਛਕ ਲਓ ਤੇ ਤੁਸੀਂ ਇਹ ਸੇਵਾ ਸਾਂਭ ਲਵੋ,
ਨਹੀਂ ਤਾਂ ਆਪਣੀ ਪਤ ਜਾਨ ਖੋਵੋ,
ਤੇ ਜੇ ਤੁਸੀਂ ਸਿੰਘ ਨਹੀਂ ਸਜਣਾ ਤੇ ਫਿਰ ਭਾਈ ਛੁੱਟੀਆਂ ਲੈ ਕੇ ਘਰ ਚਲੇ ਜਾਓ, ਆਪੋ ਆਪਣੇ ਕਾਰ ਵਿਹਾਰ ਕਰੋ, ਤੇ ਜੇ ਅੜੀਆਂ ਫੜੀਆਂ ਕਰੋਗੇ, ਸਿੰਘਾਂ ਨਾਲ ਵੈਰ ਕਮਾਓਗੇ, ਫਿਰ ਤੁਸੀਂ ਆਪਣੀ ਪੱਤ ਦੇ ਆਪ ਵਾਲੀ ਵਾਰਸ ਹੋਵੋਗੇ, ਆਪ ਗਵਾਓਗੇ।
ਸੋ ਮਸੰਦਨ ਲਾਗੇ ਬੁਰੀ,
ਹੁਣ ਮਸੰਦਾਂ ਨੂੰ ਇਹ ਕੰਮ ਬੜਾ ਬੁਰਾ ਲੱਗਣ ਲੱਗਾ ਵੀ ਜਿਨ੍ਹਾਂ ਸਿੰਘਾਂ ਨੂੰ ਅਸੀਂ ਘੂਰ ਕੱਪੀ ਕਰਕੇ ਸਿੱਖਾਂ ਨੂੰ ਡਰਾਉਂਦੇ ਪੈਸੇ ਲੈਂਦੇ ਸੀ, ਇੱਥੋਂ ਤੱਕ ਮਸੰਦ ਭ੍ਰਸ਼ਟ ਹੋ ਗਏ ਸੀ ਕਿ ਸਿੰਘਾਂ ਦੇ ਆਮ ਸਿੱਖਾਂ ਦੇ ਘਰਾਂ ਚ ਨੌਵੇਂ ਪਾਤਸ਼ਾਹ ਦੇ ਵੇਲੇ ਇਹਨਾਂ ਨੇ ਜਾ ਕੇ ਵੇਸ਼ਵਾਵਾਂ ਲਿਜਾ ਕੇ ਵੀ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ, ਸ਼ਰਾਬਾਂ ਪੀਣੀਆਂ, ਸਿੱਖਾਂ ਨੂੰ ਜਬਰੀ ਉਹਨਾਂ ਨੇ ਕੜਾਹ ਪ੍ਰਸ਼ਾਦ ਤਿਆਰ ਕਰਨਾ, ਕਹਿਣਾ ਮੀਟ ਬਣਾਓ ਸਾਡੇ ਵਾਸਤੇ, ਸਾਡੇ ਲਈ ਸ਼ਰਾਬ ਹਾਜ਼ਰ ਕਰੋ, ਤੇ ਜੇ ਸਿੱਖਾਂ ਨੇ ਕਿਤੇ ਮਾੜਾ ਮੋਟਾ ਅੱਗੋਂ ਰੋਕਣਾ ਕਹਿਣਾ, ਇਹਨਾਂ ਕਹਿਣਾ ਤੁਹਾਨੂੰ ਸ਼ਰਾਬ ਦੇ ਦਿਆਂਗੇ, ਏਦਾਂ ਡਰਾ ਧਮਕਾ ਕੇ। ਤੋ ਇਹੋ ਜਿਹੇ ਖੋਟੇ ਮਸੰਦ ਸਨ
ਤਿੰਨ ਮਾਤਾ ਪੈ ਚੁਗਲੀ ਖਾਈ।
ਹੁਣ ਉਹਨਾਂ ਮਸੰਦਾਂ ਨੇ ਜਦੋਂ ਵੇਖਿਆ ਵੀ ਹੁਣ ਸਾਡੀ ਤਾਂ ਕੋਈ ਪੁੱਛ ਪ੍ਰਤੀਤ ਨਹੀਂ, ਉਹ ਹੁਣ ਮਾਤਾ ਜੀ ਕੋਲ ਆਉਂਦੇ। ਮਹਾਰਾਜ ਜੀ ਕੋਲੋਂ ਤਾਂ ਡਰਦੇ ਸੀ, ਮਾਤਾ ਜੀ ਕੋਲ ਆ ਕੇ ਸ਼ਿਕਾਇਤਾਂ ਕਰਦੇ।
ਕਹੇ ਗੁਰ ਕੋ ਕਮਲਤ ਨਿਆਈ।
ਮਾਤਾ ਜੀ ਨੂੰ ਆ ਕੇ ਕਹਿਣ ਲੱਗੇ, ਮਾਤਾ ਜੀ ਗੁਰੂ ਸਾਹਿਬ ਇਹੋ ਜਿਹਾ ਸ਼ਬਦ ਵਰਤਿਆ ਇਹਨਾਂ ਮਸੰਦਾਂ ਨੇ ਜਿਹੜਾ ਕਿਸੇ ਸਿੱਖ ਦੀ ਰਚਨਾ ਤੋਂ ਨਹੀਂ ਉਚਰਿਆ ਜਾ ਸਕਦਾ। ਕਹਿੰਦੇ ਜੀ ਕਮਲੇ ਹੋ ਗਏ ਨੇ ਗੁਰੂ ਜੀ, ਏਦਾਂ ਦਾ ਬੋਲ ਇਹਨਾਂ ਮਸੰਦਾਂ ਨੇ ਬੋਲਿਆ।
ਦੇਵੇ ਸਿੰਘਨ ਮਾਲ ਲੁਟਾਏ।
ਸਾਰਾ ਕੁਝ ਸਿੰਘਾਂ ਨੂੰ ਲੁਟਾਈ ਜਾਂਦੇ ਆ ਖਜ਼ਾਨੇ ਚ, ਜੋ ਆਹ ਵੀ ਸਿੰਘਾਂ ਨੂੰ ਦੇ ਦਿਓ, ਆਹ ਵੀ ਦੇ ਦਿਓ, ਜੋ ਆਉਂਦਾ ਸਿੰਘਾਂ ਨੂੰ ਲੁਟਾਈ ਜਾਂਦੇ ਨੇ।
ਕਿਮ ਸਿੰਘਨ ਤੇ ਮੁਲਕ ਮਿਲਾਏ।
ਇਹ ਸਿੰਘਾਂ ਨਾਲ ਭਲਾ ਕਿਵੇਂ ਮੁਲਕ ਲੈ ਲੈਣਗੇ? ਇਹ ਕਹਿੰਦੇ ਅਸੀਂ ਮੁਲਕ ਲੈਣਾ, ਰਾਜ ਲੈਣਾ, ਇਹਨਾਂ ਸਿੰਘਾਂ ਨਾਲ ਮੁਲਕ ਕਿਵੇਂ ਲੈ ਲੈਣਗੇ?
ਕਿਆ ਜੱਟ ਬੂਟਨ ਪਾਤਸ਼ਾਹ ਬਣਾਵੇ।
ਆਹ ਜਿਹੜੇ ਜੱਟ ਬੂਟ ਪਿੰਡਾਂ ਚ ਇਕੱਠੇ ਕੀਤੇ ਨੇ ਗੁਰੂ ਜੀ ਨੇ, ਇਹਨਾਂ ਨੂੰ ਕੀ ਇਹ ਪਾਤਸ਼ਾਹ ਬਣਾਉਣਗੇ, ਇਹ ਕਿਵੇਂ ਪਾਤਸ਼ਾਹ ਬਣਨਗੇ?
ਕਿਆ ਛੇਲੀ ਸੇਤੀ ਸ਼ੇਰ ਤੋੜਾਵੇ।
ਕਦੇ ਇਹਨਾਂ ਦੇ ਪਿਓ ਦਾਦਿਆਂ ਨੇ ਰਾਜ ਕੀਤਾ ਜਿਹੜੇ ਇਹ ਕਰਨਗੇ? ਇਹ ਤਾਂ ਛੇਲਿਆਂ ਦੇ ਨਾਲ ਸ਼ੇਰਾਂ ਨੂੰ ਲੜਾਉਣਾ ਚਾਹੁੰਦੇ ਨੇ।
ਚਿੜੀਆਂ ਤੇ ਮਰਵਾਏ ਬਾਜ਼।
ਇਹ ਚਿੜੀਆਂ ਤੋਂ ਭਲਾ ਬਾਜ ਮਰਵਾ ਲੈਣਗੇ? ਇਹ ਚਿੜੀਆਂ ਨੇ ਜਿਹੜੇ ਪਿੰਡ ਦੇ ਲੋਕ ਇਹਨਾਂ ਇਕੱਠੇ ਕੀਤੇ ਹੋਏ ਨੇ।
ਤੋ ਜੱਟ ਬੂਟਨ ਆਵੇ ਰਾਜ।
ਜੇ ਚਿੜੀਆਂ ਬਾਜਾਂ ਨੂੰ ਮਾਰਨਗੀਆਂ ਤਾਂ ਇਹਨਾਂ ਜੱਟ ਬੂਟਾਂ ਦਾ ਰਾਜ ਹੋਵੇਗਾ। ਆ ਜਿਹੜੇ ਕਈ ਬਰਾਦਰੀਆਂ ਦੇ ਲੋਕ ਇਕੱਠੇ ਕੀਤੇ ਨੇ ਇਹਨਾਂ ਨੇ, ਤਾਂ ਇਹਨਾਂ ਦਾ ਰਾਜ ਹੋਵੇਗਾ।
ਦੋਹਰਾ ਜੋ ਪਤਸ਼ਾਹਨ ਯੇ ਸੁਨੀ ਦੇਵੇ ਪੂਜ ਚੜਾਏ।
ਮਾਤਾ ਜੀ ਹਾਲੇ ਤਾਂ ਇੱਥੋਂ ਤੱਕ ਹੀ ਸੀਮਤ ਹੈ ਗੱਲ। ਜੇ ਬਾਦਸ਼ਾਹ ਨੂੰ ਪਤਾ ਲੱਗਾ ਨੁਰੰਗੇ ਨੂੰ ਕਿ ਗੁਰੂ ਜੀ ਏਦਾਂ ਕਰ ਰਹੇ ਨੇ, ਉਹਨੇ ਆਪਣੀਆਂ ਫੌਜਾਂ ਚੜਾ ਕੇ ਭੇਜ ਦੇਣੀਆਂ ਨੇ।
ਹੋਰ ਨ ਲਭੂ ਗੁਰ ਲਕਨ ਫੜ ਸਭ ਦੇ ਮਰਵਾਏ।
ਗੁਰੂ ਜੀ ਨੂੰ ਲੁਕਣ ਨੂੰ ਥਾਂ ਨਹੀਂ ਲੱਭਣੀ ਤੇ ਬਾਦਸ਼ਾਹ ਦੀਆਂ ਫੌਜਾਂ ਨੇ ਸਾਰਿਆਂ ਨੂੰ ਫੜ ਕੇ ਮਾਰ ਦੇਣਾ, ਔਰ ਇਹਦੀ ਜ਼ਿੰਮੇਵਾਰੀ ਗੁਰੂ ਜੀ ਦੀ ਹੋਵੇਗੀ।
ਚੋਪਈ ਸੋ ਬਾਤ ਮਾਤਾ ਮਨ ਲਈ।
ਮਾਤਾ ਜੀ ਨੂੰ ਏਦਾਂ ਇਹਨਾਂ ਗੁਮਰਾਹ ਕੀਤਾ ਤੇ ਮਾਤਾ ਜੀ ਵੀ ਕੁਝ ਸਮੇਂ ਲਈ ਮਸੰਦਾਂ ਨਾਲ ਸਹਿਮਤ ਹੋਏ।
ਸਭੀ ਬਾਤ ਤੈ ਸੱਚੀ ਕਹੀ।
ਮਸੰਦ ਜਦੋਂ ਕਹਿੰਦੇ, ਮਾਤਾ ਜੀ ਕਹਿਣ ਲੱਗੇ ਵੀ ਤੁਸੀਂ ਗੱਲ ਸਹੀ ਕਹਿੰਦੇ ਹੋ, ਤੁਸੀਂ ਪੁਰਾਣੇ ਹੋ ਗੁਰੂ ਘਰ ਦੇ ਵਿੱਚ।
ਦੀਵਾਨ ਮੁਸੱਦੀ ਸਦ ਲਏ ਸਾਰੇ।
ਜਿੰਨੇ ਗੁਰੂ ਘਰ ਦੇ ਦੀਵਾਨ ਮੁਸੱਦੀ ਸੀ ਪੁਰਾਣੇ ਮਸੰਦ, ਉਹ ਸਾਰੇ ਬੁਲਾ ਲਏ।
ਕਹੇ ਗੁਰੂ ਗਈ ਬਾਏ ਸੁਮਾਰੇ।
ਹੁਣ ਉਹ ਜਿੰਨੇ ਆਏ ਸਾਰੇ ਆ ਕੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਗੁਰੂ ਸਾਹਿਬ ਜੀ ਦੇ ਉੱਤੇ ਨਾ ਜਾਪਦਾ ਵੀ ਕੋਈ ਚੰਡੀ ਦੀ ਕਰੋਪੀ ਹੋ ਗਈ, ਵੀ ਜਿਹੜਾ ਨੈਣਾ ਦੇ ਟਿੱਲੇ ਦੇ ਉੱਤੇ ਉਹਨਾਂ ਚੰਡੀ ਪ੍ਰਗਟ ਕੀਤੀ ਸੀ, ਉਹ ਚੰਡੀ ਪੁੱਠੀ ਪੈ ਗਈ ਹੈ ਗੁਰੂ ਜੀ ਤੇ। ਏਦਾਂ ਮਸੰਦਾਂ ਨੇ ਆ ਕੇ ਮਾਤਾ ਜੀ ਦੇ ਕੋਲ ਗੱਲਾਂ ਬਣਾਈਆਂ।
ਜਿਸ ਦਿਨ ਤੇ ਚੰਡੀ ਜਗਵਾਈ।
ਕਹਿੰਦੇ ਜਿਸ ਦਿਨ ਦੀ ਉਹ ਚੰਡੀ ਪ੍ਰਗਟ ਕੀਤੀ ਸੀ, ਆਪਾਂ ਤਾਂ ਥੱਲੇ ਹੀ ਵੇਖਿਆ ਸੀ ਨਾ ਕਿੰਨਾ ਪ੍ਰਕਾਸ਼ ਹੋਇਆ ਸੀ ਉੱਥੇ ਨੈਣਾਂ ਦੇ ਟਿੱਲੇ ਤੇ, ਕਿੰਨੀ ਲੋ ਹੋਈ ਸੀ ਉੱਥੇ। ਬਸ ਉਦੋਂ ਤੋਂ ਹੀ ਇਹਨਾਂ ਦਾ ਤੌਰ ਵਿਗੜਿਆ, ਆ ਕੇ ਖੰਡੇ ਦੀ ਪੋਲ ਤਿਆਰ ਕਰਕੇ ਸਿੰਘ ਸਜਾ ਦਿੱਤੇ, ਪਹਿਲਾਂ ਸਿੰਘਾਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ। ਵੇਖੋ ਮਾਤਾ ਜੀ, ਇਹ ਚੰਡੀ ਉਦੋਂ ਦੀ ਇਹਨਾਂ ਤੇ ਪੁੱਠੀ ਪਈ ਹੋਈ ਹੈ।
ਚੰਡੀ ਕੋਪ ਕਰ ਉਲਟੀ ਆਈ।
ਚੰਡੀ ਇਹਨਾਂ ਦੇ, ਇਹਨਾਂ ਨੇ ਚੰਡੀ ਜਗਾਈ ਹੈ ਨਾ, ਅੱਜ ਕਲਯੁਗ ਦੇ ਸਮੇਂ ਚ ਥੋੜੀ ਚੰਡੀ ਜਗਾਣੀ ਹੁੰਦੀ, ਇਹਨਾਂ ਚੰਡੀ ਜਗਾ ਦਿੱਤੀ ਹੈ ਤੇ ਚੰਡੀ ਜਗਾਈ ਹੈ, ਉਹ ਹੁਣ ਇਹਨਾਂ ਤੇ ਪੁੱਠੀ ਪਈ ਹੋਈ ਹੈ। ਆਮ ਕਰਕੇ ਅੱਜ ਵੀ ਕਈਆਂ ਦੇ ਮਨ ਚ ਨਾ ਵਹਿਮ ਜਿਹਾ ਆ ਜਾਂਦਾ ਹੈ, ਕਹਿੰਦੇ ਚੰਡੀ ਦੀ ਵਾਰ ਦਾ ਪਾਠ ਫਲਾਣਾ ਭਾਵੇਂ ਉਦਾਂ ਹੀ ਕਹੀ ਜਾਣ, ਅਸੀਂ ਸੁਣਿਆ ਜੀ ਫਲਾਣਾ ਕਰਦਾ ਸੀ ਤੇ ਉਹ ਪਾਗਲ ਜਿਹਾ ਹੋ ਗਿਆ, ਉਹ ਬੌਰਾ ਜਿਹਾ ਹੋ ਗਿਆ, ਚੰਡੀ ਦੀ ਵਾਰ ਦਾ ਪਾਠ ਫਲਾਣਾ ਕਰਦਾ ਸੀ ਉਹਦੇ ਤੇ ਪੁੱਠੀ ਪੈ ਗਈ ਹੈ ਚੰਡੀ। ਬੜੇ ਲੋਕ ਗੱਲਾਂ ਅੱਜ ਵੀ ਤੁਹਾਨੂੰ ਸੁਣਾਈ ਦੇਣਗੇ ਏਦਾਂ ਦੀਆਂ ਕਰਨ ਵਾਲੇ। ਚੰਡੀ ਦੀ ਵਾਰ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ, ਇਹਨੂੰ ਪੜ੍ਹ ਕੇ ਪੁੱਠੀਆਂ ਸਿੱਧੀਆਂ ਹੁੰਦੀਆਂ ਨੇ, ਪੁੱਠੀ ਨਹੀਂ ਪੈਂਦੀ, ਉਲਟੀ ਨਹੀਂ ਪੈਂਦੀ, ਸਗੋਂ ਜਿਹੜੀਆਂ ਪੁੱਠੀਆਂ ਹੁੰਦੀਆਂ ਨੇ ਉਹ ਵੀ ਸਿੱਧੀਆਂ ਪੈ ਜਾਂਦੀਆਂ ਨੇ। ਸਤਿਗੁਰਾਂ ਦੀ ਬਾਣੀ ਨਾਲ ਵੀ ਭਲਾ ਕਿਸੇ ਦਾ ਕੰਮ ਵਿਗੜਦਾ? ਗੁਰਬਾਣੀ ਕਾਰਜ ਸਵਾਰਦੀ ਹੈ ਕਿ ਵਿਗਾੜਦੀ ਹੈ? ਭਲਾ ਵੀਰਸੀ ਬਾਣੀ ਹੈ, ਤੇ ਵੀਰ ਅਸੀਂ ਬਾਣੀ ਦਾ ਜਾਪ ਪੜਨ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਵੀ ਇਹਦੀ ਸਹਾਇਤਾ ਹੁੰਦੀ ਹੈ। ਇਸ ਕਰਕੇ ਭਾਈ ਇੱਦਾਂ ਦੇ ਵਹਿਮ ਭਰਮ ਨਹੀਂ ਰੱਖਣੇ। ਉਹਨਾਂ ਮਸੰਦਾਂ ਵਿੱਚ ਵੀ ਸੀ, ਕਹਿੰਦੇ ਜੀ ਜਦੋਂ ਦੀ ਇਹਨਾਂ ਨੇ ਚੰਡੀ ਜਗਾਈ ਹੈ ਨਾ, ਉਦੋਂ ਦੀ ਚੰਡੀ ਇਹਨਾਂ ਤੇ ਪੁੱਠੀ ਪਈ ਹੋਈ ਹੈ।
ਪਾਤਸ਼ਾਹ ਸੋ ਚੱਕਿਓ ਬੈਰ,
ਦੇਖੋ ਜੀ ਇਹਨਾਂ ਨੇ ਪਾਤਸ਼ਾਹਾਂ ਨਾਲ ਵੈਰ ਪਾ ਲਿਆ। ਕਦੇ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਇਹਨਾਂ ਦਾ ਵੈਰ ਭੁੱਗ ਸਕਦਾ, ਉਹ ਕਿੱਥੇ ਤੇ ਕਿੱਥੇ।
ਸੋ ਮਾਰੇਂਗੇ ਸਭ ਹਿੰਨ ਘੇਰ,
ਉਹ ਤਾਂ ਸਾਰਿਆਂ ਨੂੰ ਘੇਰ ਕੇ ਮਾਰ ਦੇਣਗੇ।
ਅਬ ਮਿਲ ਸਭ ਹਨ ਕੀਓ ਉਪਾਏ,
ਮਾਤਾ ਜੀ ਹੁਣ ਆਪਾਂ ਸਾਰੇ ਰਲ ਕੇ ਉਪਾਅ ਕਰੀਏ, ਜਿਹੜਾ ਅਸੀਂ ਸੋਚਿਆ ਉਹ ਤੁਹਾਨੂੰ ਦੱਸਦੇ ਆ।
ਜੁਝਾਰ ਸਿੰਘ ਦੇ ਟਿੱਕੋ ਬਹਾਏ,
ਕਹਿੰਦੇ ਕੁਝ ਬਾਬਾ ਜੁਝਾਰ ਸਿੰਘ ਦੇ ਹਮੈਤੀ ਸੀ, ਕੁਝ ਅਜੀਤ ਸਿੰਘ ਜੀ ਦੇ। ਉਹ ਕਹਿੰਦੇ ਮਾਤਾ ਜੀ ਵੀ ਜਾਂ ਆਪਾਂ ਬਾਬਾ ਅਜੀਤ ਸਿੰਘ ਨੂੰ ਬਿਠਾ ਦਈਏ ਗੱਦੀ ਤੇ। ਤੇ ਕੁਝ ਕਹਿਣ ਲੱਗੇ ਜੀ ਮਾਤਾ ਜੀ ਆਪਾਂ ਬਾਬੇ ਜੁਝਾਰ ਸਿੰਘ ਨੂੰ ਗੁਰੂ ਬਣਾ ਦਈਏ। ਤੇ ਗੁਰੂ ਸਾਹਿਬ ਜੀ ਤਾਂ ਹੁਣ ਗੁਰਿਆਈ ਨਹੀਂ ਕਰ ਸਕਦੇ, ਇਹਨਾਂ ਦੇ ਤਾਂ ਵਾਹ ਉਲਟੀ ਪੈ ਗਈ। ਇਸ ਕਰਕੇ ਮਾਤਾ ਜੀ ਸਾਡੀ ਤਾਂ ਇਹ ਸਲਾਹ ਹੈ ਕਿ ਅਸੀਂ ਗੁਰੂ ਜੀ ਦੀ ਜਗ੍ਹਾ ਉੱਤੇ ਬਾਬਾ ਜੁਝਾਰ ਸਿੰਘ ਨੂੰ ਗੁਰੂ ਬਣਾ ਦਈਏ।
ਤੋ ਸਤਿਗੁਰ ਸੁਨ ਕੋ ਪੀ ਤਾਰੀ,
ਉਧਰ ਸਤਿਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਮਸਾਂਦਾ ਖੋਟੀ ਬਿਰਤੀ ਰੱਖਦੇ ਆ। ਮਹਾਰਾਜ ਜੀ ਬੀਰਸ ਵਿੱਚ ਆਏ,
ਕਹਿਓ ਬਚਨ ਸਭ ਹਨ ਗਈ ਬਾਏ ਮਾਰੀ।
ਮਹਾਰਾਜ ਜੀ ਕਹਿੰਦੇ ਉਹ ਵਾਇਆ ਸਾਡੇ ਤੇ ਨਹੀਂ ਚੱਲੀ, ਉਲਟੀ ਤੁਹਾਡੇ ਤੇ ਚੱਲੀ ਆ ਮਸੰਦੋ। ਇਹ ਕਹਿੰਦੇ ਵੀ ਗੁਰੂ ਸਾਹਿਬ ਤੇ ਉਲਟੀ ਬਾਤ ਚੱਲ ਪਈ ਹੈ। ਮਹਾਰਾਜ ਕਹਿੰਦੇ ਵੀ ਤੁਹਾਡੇ ਵਾਏ ਮਾਰੀ ਦਾ ਮਤਲਬ ਤਾਂ ਵੀ ਮੱਤ ਮਾਰੀ ਹੋਣੀ। ਮਹਾਰਾਜ ਕਹਿੰਦੇ ਤੁਹਾਡੀ ਮੱਤ ਮਾਰੀ ਗਈ ਆ ਮਸੰਦੋ, ਤੁਸੀਂ ਆਪ ਆਪਣੀ ਮੌਤ ਸੇੜ ਰਹੇ ਹੋ।
ਮਸੰਦਨ ਪਰ ਜਬ ਪਰ ਗਈ ਬਾਈ,
ਮਹਾਰਾਜ ਜੀ ਕਹਿੰਦੇ ਜਦੋਂ ਮਸੰਦਾਂ ਤੇ ਬਾਈ ਪਈ ਨਾ, ਉਲਟੀ ਮੱਤ ਇਹਨਾਂ ਤੇ ਆਈ।
ਗੁਰੂ ਗ੍ਰੰਥ ਤਿੰਨ ਦਿਓ ਪੁਕਾਈ,
ਐਸਾ ਵੀ ਜ਼ਿਕਰ ਭਾਈ ਰਤਨ ਸਿੰਘ ਜੀ ਕਰ ਰਹੇ ਨੇ ਵੀ ਮਸੰਦਾਂ ਨੇ ਕੀ ਕੀਤਾ। ਇੱਕ ਜਗ੍ਹਾ ਤੇ ਕੋਈ ਮਹਾਰਾਜ ਜੀ ਦੀ ਪੋਥੀ ਸੀ ਗੁਰਬਾਣੀ ਦੀ, ਇਹਨਾਂ ਕੀ ਕੀਤਾ ਵੀ ਉਹਨੂੰ ਅਗਨ ਭੇਟ ਕਰ ਦਿੱਤਾ ਮਸੰਦਾਂ ਨੇ। ਹਾਂਜੀ,
ਤੈਂ ਪਰ ਦੀਨੋ ਡੇਰੋ ਚਿਨਵਾਏ,
ਪੋਥੀ ਨੂੰ ਅਗਨ ਭੇਟ ਕਰਕੇ ਮਸੰਦਾਂ ਨੂੰ ਦੀ ਸਮਾਧੀ ਬਣਾ ਦਿੱਤੀ। ਉਹਨੂੰ ਜਿਹੜੀ ਸਵਾਹ ਸੀ ਦੱਬ ਕੇ ਨਾ, ਉਹਨੂੰ ਕਹਿੰਦੇ ਉਹਦੀ ਸਮਾਧੀ ਬਣਾ ਕੇ ਤੇ ਲੋਕਾਂ ਨੂੰ ਕਿਹਾ ਵੀ ਇਹਨੂੰ ਪੂਜੋ ਆ ਕੇ, ਅੱਜ ਤੋਂ ਬਾਅਦ ਇਹ ਹੈ ਗੁਰੂ ਤੁਹਾਡਾ। ਇਥੋਂ ਤੱਕ ਮਸੰਦਾਂ ਨੇ ਖੋਟਾ ਕੰਮ ਕੀਤਾ, ਗੁਰਬਾਣੀ ਦੀ ਬੇਅਦਬੀ ਕੀਤੀ।
ਹੁਤੇ ਪਿੰਡ ਤਿਸ ਥਾਂ ਪਰ ਨਾਏ,
ਕਹਿੰਦੇ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੇ ਕੰਮ ਕੀਤਾ,
ਦੋਹਰਾ ਗੁਰਸੰਗਤ ਉਨ ਤੋੜ ਬੋ ਤੈ ਥਾਂ ਲਈ ਪ੍ਰਸਾਦ।
ਇਦਾਂ ਦੇ ਮਸੰਦਾਂ ਦੇ ਵੀ ਥੋੜੇ ਬਹੁਤੇ ਹਮਾਇਤੀ ਤਾਂ ਹੁੰਦੇ ਹੀ ਆ ਨਾ, ਉਹਨਾਂ ਨੇ ਕੁਝ ਕੁ ਸੰਗਤ ਜਿਹੜੀ ਸੀ ਆਪਣੇ ਨਾਲ ਜੋੜ ਕੇ ਉਥੇ ਲਿਆ ਕੇ ਮੱਥਾ ਟਿਕਾਣਾ ਸ਼ੁਰੂ ਕਰ ਦਿੱਤਾ।
ਐਸੀ ਐਸੀ ਬਾਤ ਸੁਨ ਦਏ ਮਸੰਦ ਮਰਵਾਏ,
ਜਦੋਂ ਸਤਿਗੁਰਾਂ ਨੂੰ ਪਤਾ ਲੱਗਾ ਵੀ ਨਾ ਗੁਰਬਾਣੀ ਦੀ ਬੇਅਦਬੀ ਕੀਤੀ ਹੈ, ਪੋਥੀ ਦਾ ਸਤਿਕਾਰ ਕੀਤਾ, ਅਗਨ ਭੇਟ ਕੀਤੀ ਹੈ, ਤਾਂ ਮਹਾਰਾਜ ਜੀ ਨੇ ਮਸੰਦਾਂ ਨੂੰ ਪਕੜਾ ਕੇ ਮੰਗਾਇਆ। ਜਿਨ੍ਹਾਂ ਜਿਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਸੰਗਤਾਂ ਕੋਲੋਂ ਸ਼ਿਕਾਇਤਾਂ ਆਈਆਂ, ਕੱਲੇ ਕੱਲੇ ਮਸੰਦ ਨੂੰ ਪਕੜ ਕੇ ਦੰਡ ਦਿੱਤਾ। ਜਿਹੋ ਜਿਹੀ ਉਹਦੀ ਕਰਤੂਤ ਸੀ ਉਹਨੂੰ ਉਦਾਂ ਦਾ ਦੰਡ ਦਿੱਤਾ। ਜਿਨ੍ਹਾਂ ਦੀ ਕਰਤੂਤ ਇੰਨੀ ਮਾੜੀ ਸੀ ਵੀ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ, ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਜਿਨ੍ਹਾਂ ਨੂੰ ਥੋੜੇ ਦੰਡ ਦੀ ਲੋੜ ਸੀ, ਤੇ ਭਾਈ ਫੇਰੂ ਜੀ ਵਰਗੇ ਜਿਹੜੇ ਗੁਰਮੁਖ ਸੀ ਮਸੰਦ ਉਹ ਵੀ ਸੀ, ਮਹਾਰਾਜ ਜੀ ਨੇ ਆਖਿਆ ਉਹ ਨਹੀਂ ਆਇਆ, ਲਿਆ ਉਹਨੂੰ ਦਾੜੀ ਤੋਂ ਫੜ ਕੇ ਸਾਡੇ ਕੋਲ। ਤੇ ਭਾਈ ਫੇਰੂ ਸਾਹਿਬ ਬੜੇ ਉੱਚ ਅਵਸਥਾ ਦੇ ਮਹਾਂਪੁਰਸ਼ ਸੀ, ਜਦੋਂ ਮਹਾਰਾਜ ਜੀ ਦੇ ਚਰਨਾਂ ਚ ਆਏ ਤੇ ਸੰਗਾਂ ਸਿੰਘਾਂ ਨੇ ਆਖਿਆ ਤੁਹਾਨੂੰ ਕਿਵੇਂ ਲੈ ਜਾਈਏ ਦਾੜੀ ਤੋਂ ਫੜ ਕੇ। ਉਹ ਆਪ ਹੀ ਆਪਣੀ ਦਾੜੀ ਫੜ ਕੇ ਮਹਾਰਾਜ ਜੀ ਦੇ ਚਰਨਾਂ ਚ ਗੁਰਦੇਵ ਦੇ ਚਰਨਾਂ ਨੂੰ ਸਪਰਸ਼ ਕਰਾਈ, ਤੇ ਮਹਾਰਾਜ ਜੀ ਕਹਿੰਦੇ ਭਾਈ ਫੇਰੂ ਤੇਰੀ ਦਾੜੀ ਸੱਚੀ, ਤੇਰੀ ਦਾੜੀ ਸੱਚੀ। ਇਹ ਬਖਸ਼ਿਸ਼ ਹੈ ਉਦਾਸੀਆਂ ਦੇ ਵਿੱਚ, ਜਿਹੜੀਆਂ 10 ਬਖਸ਼ਿਸ਼ਾਂ ਨੇ ਨਾ, 6 ਬਖਸ਼ਿਸ਼ਾਂ ਨੇ, 4 ਧੂਣੇ ਨੇ, 6 ਬਖਸ਼ਿਸ਼ਾਂ ਵਿੱਚੋਂ ਇੱਕ ਬਖਸ਼ਿਸ਼ ਭਾਈ ਫੇਰੂ ਸਾਹਿਬ ਦੀ, ਇਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਬਖਸ਼ੀ। ਬੜਾ ਪ੍ਰਚਾਰ ਉਹਨਾਂ ਨੱਕੇ ਦੇ ਇਲਾਕੇ ਦੇ ਵਿੱਚ, ਉਧਰ ਨੱਕਾ ਨਕਈਆਂ ਦੀ ਤੇ ਕਨਈਆਂ ਦੀ ਮਿਸਲ ਵੀ ਚੱਲਦੀ ਰਹੀ ਆ, ਉਧਰ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਗੁਰੂ ਪੰਥ ਦਾ। ਖੈਰ ਚੰਗੇ ਮਸੰਦ ਵੀ ਸੀ, ਪਰ ਜਿਹੜੇ ਖੋਟੇ ਸਨ ਉਹਨਾਂ ਨੂੰ ਸਜ਼ਾ ਦਿੱਤੀ।
ਚੋ ਭਾਈ ਸਤਿਗੁਰ ਹੁਕਮ ਖਾਲਸੇ ਭਇਓ,
ਸਤਿਗੁਰੂ ਜੀ ਦਾ ਹੁਕਮ ਹੋਇਆ ਖਾਲਸੇ ਨੂੰ,
ਮਸੰਦ ਪੇਟ ਚੰਡੀ ਕਰ ਦਿਓ।
ਮਹਾਰਾਜ ਜੀ ਕਹਿੰਦੇ ਮਸੰਦ ਜਿਹੜੇ ਨੇ ਬਹੁਤੇ ਭੈੜੀਆਂ ਕਰਤੂਤਾਂ ਵਾਲੇ, ਇਹਨਾਂ ਨੂੰ ਚੰਡੀ ਦੀ, ਇਹ ਕਹਿੰਦੇ ਨੇ ਚੰਡੀ ਪੁੱਠੀ ਪੈ ਗਈ ਆ, ਉਹ ਚੰਡੀ ਨਾ ਤੇ ਪੁੱਠੀ ਪਾਓ, ਇਹ ਚੰਡੀ ਦੀ ਭੇਟ ਉਤਾਰ ਦਿਓ। ਚੰਡੀ ਤਲਵਾਰ ਨੂੰ ਕਹਿੰਦੇ ਆ, ਹੁਣ ਇਹ ਵੀ ਤਾਂ ਚੰਡੀ ਹੈ ਨਾ। ਮਹਾਰਾਜ ਜੀ ਕਹਿੰਦੇ ਚੰਡੀ ਦੀ ਭੇਟ ਕਰ ਦਿਓ ਇਹਨਾਂ ਨੂੰ।
ਕਈ ਸ਼ਸਤਰੀ ਕਈ ਅਨਹਲ ਚਲਾਏ,
ਕਹਿੰਦੇ ਕਈਆਂ ਨੂੰ ਸ਼ਸਤਰਾਂ ਦੇ ਨਾਲ ਮਾਰਿਆ, ਕਈਆਂ ਨੂੰ ਦੰਡ ਦਿੱਤਾ ਹੋਰ ਕਈ ਤਰੀਕਿਆਂ ਨਾਲ।
ਕਈ ਕਸੀਟ ਮਾਰੇ ਕਈ ਤੇਲ ਤਲਾਏ,
ਕਈਆਂ ਨੂੰ ਘੋੜਿਆਂ ਦੇ ਪੌੜਾਂ ਪਿੱਛੇ ਬੰਨ ਕੇ ਘਸੀਟਿਆ, ਤੇ ਕਈਆਂ ਨੂੰ ਜਿਵੇਂ ਦੇਹਰਾਦੂਨ ਉੱਥੇ ਤੇਲ ਦੇ ਕੜਾਹਾਂ ਵਿੱਚ ਤਲ ਤਲ ਕੇ। ਮਹਾਰਾਜ ਜੀ ਨੇ ਬੁਲਾਇਆ ਨੇ ਜਦੋਂ ਜਿਉਂਦਿਆਂ ਨੂੰ ਸਾੜਿਆ ਬਾਬੇ ਰਾਮ ਰਾਏ ਨੂੰ, ਤੇ ਮਹਾਰਾਜ ਜੀ ਨੇ ਪੰਜਾਬ ਕੌਰ ਨੂੰ ਕਿਹਾ, ਬੀਬੀ ਇਹ ਸਾਰੇ ਮਸੰਦ ਸਾਧੂਰਾਂ ਨੂੰ ਕਹੋ ਵੀ ਤੁਸੀਂ ਬੜੀ ਸੇਵਾ ਕੀਤੀ ਹੈ, ਸਰੋਪੇ ਦੇਣੇ ਆ ਤੁਹਾਨੂੰ ਸਾਰਿਆਂ ਨੂੰ। ਬੜੇ ਮਸੰਦ ਚੌੜੇ ਹੋ ਕੇ ਇਕੱਠੇ ਹੋ ਕੇ ਪੂਰੇ ਦੇਸ਼ ਭਰ ਚੋਂ ਆਏ, ਦੇਹਰਾਦੂਨ ਵੀ ਸਰੋਪੇ ਮਿਲਣੇ। ਮਹਾਰਾਜ ਜੀ ਨੇ ਤੰਬੂ ਲਵਾ ਲਿਆ ਇੱਕ ਪਾਸੇ, ਤੇ ਇੱਕ ਪਾਸੇ ਪਿਛਲੇ ਬੰਨੇ ਤੇਲ ਦੇ ਕੜਾਏ। ਮਹਾਰਾਜ ਜੀ ਕਹਿੰਦੇ ਕੱਲਾ ਕੱਲਾ ਅੰਦਰ ਆਵੇ, ਮਸੰਦ ਫੁੱਲੇ ਫਿਰਨ, ਵੀ ਸਰੋਪਾ ਮਿਲਣਾ, ਖਿਲਤ ਮਿਲਣੀ ਆ ਸਾਨੂੰ, ਨਾਲੇ ਕਹਿਣ ਜਿਹਨੂੰ ਮਰਜ਼ੀ ਗੁਰੂ ਬਣਾ ਦਈਏ, ਅਸੀਂ ਇਹੋ ਜਿਹੇ ਬਲੀ ਆ। ਅੰਦਰ ਜਾਣ ਸਿੰਘ ਫੜ ਕੇ ਮੁਸ਼ਕਾਂ ਬੰਨਣ, ਪੌਂਟਾ ਸਾਹਿਬ ਤੋਂ ਗਏ ਸੀ ਮਹਾਰਾਜ ਦੇਹਰਾਦੂਨ, ਤੇ ਉੱਥੋਂ ਮਹਾਰਾਜ ਜੀ ਨਾਲ ਹੀ ਇੱਕ ਦਰੀਚੀ ਸੀ, ਉਹ ਪੁਰਾਣੀ ਜਗ੍ਹਾ ਉੱਥੇ ਦੱਸਦੇ ਆ ਬਣੀ, ਹਾਲੇ ਦਰਸ਼ਨ ਤਾਂ ਨਹੀਂ ਕੀਤੇ। ਮਹਾਰਾਜ ਜੀ ਇਸ਼ਾਰਾ ਕਰਦੇ ਵੀ ਲੈ ਜਾਓ, ਤੇ ਜਾ ਕੇ ਪਿੱਛੇ ਤੇਲ ਦਾ ਕੜਾਹਾ ਤਪਦਾ ਹੋਣਾ, ਉਹ ਤਪਦੇ ਕੜਾਹੇ ਦੇ ਵਿੱਚ ਫਿਰ ਉਹਨਾਂ ਨੂੰ ਸਾੜਨਾ। ਇਹ ਕਿਉਂ ਸਾੜਿਆ ਤਪਦੇ ਕੜਾਹੇ ਚ? ਉਹਨਾਂ ਵੇਲਿਆਂ ਚ ਇੱਕ ਨਿਯਮ ਹੁੰਦਾ ਸੀ ਵੀ ਸੱਚ ਝੂਠ ਦਾ ਨਿਤਾਰਾ ਕਰਨ ਲਈ ਤੇਲ ਦਾ ਕੜਾਹਾ ਤਪਾਇਆ ਜਾਂਦਾ ਸੀ, ਵੀ ਜਿਹੜਾ ਸੱਚਾ ਉਹਦਾ ਹੱਥ ਨਹੀਂ ਸੜੇਗਾ, ਜਿਹੜਾ ਝੂਠਾ ਹੋਵੇਗਾ ਉਹ ਸੜੇਗਾ। ਹੁਣ ਝੂਠੇ ਡਰਦਿਆਂ ਮਾਰਿਆਂ ਨਹੀਂ ਸੀ ਹੱਥ ਪਾਉਂਦੇ, ਪਤਾ ਲੱਗ ਜਾਂਦਾ ਸੀ ਵੀ ਇਹ ਝੂਠੇ ਨੇ। ਇਸ ਕਰਕੇ ਕਹਿੰਦੇ ਤੇਲ ਦੇ ਕੜਾਹਾਂ ਦੇ ਵਿੱਚ ਕਈ ਤਪਾ ਕੇ ਸਾੜ ਕੇ ਉਹਨਾਂ ਨੂੰ ਸਜ਼ਾ ਦਿੱਤੀ।
ਦੋਹਰਾ ਔਰ ਬਾਤ ਜੋ ਲਿਖੋ ਗ੍ਰੰਥ ਅਧਿਕ ਹੋਏ ਜਾਏ।
ਭਾਈ ਸਾਹਿਬ ਕਹਿੰਦੇ ਜੇ ਮੈਂ ਉਹ ਸਾਰੀ ਕਥਾ ਲਿਖਾਂ ਕੱਲੇ ਕੱਲੇ ਇਲਾਕੇ ਦੀ, ਮਸੰਦਾਂ ਦੀ, ਤਾਂ ਫਿਰ ਉਹ ਕਥਾ ਜਿਹੜੀ ਆ, ਗ੍ਰੰਥ ਜਿਹੜਾ, ਉਹ ਵਿਸਥਾਰ ਵਾਲਾ ਹੋ ਜਾਏਗਾ।
ਗੁਰ ਬਿਲਾਸ ਮਦ ਟੋਲ ਕੈ ਲੀਜੋ ਮਨ ਪਤੀ ਆਏ।
ਤੁਸੀਂ ਉਹ ਸਾਰੀ ਕਥਾ ਗੁਰਬਿਲਾਸ ਵਿੱਚੋਂ, ਜਿਹੜਾ ਭਾਈ ਸੁੱਖਾ ਸਿੰਘ ਹੋਣਾ ਨੇ ਲਿਖਿਆ, ਉਹਦੇ ਵਿੱਚੋਂ ਲੈ ਸਕਦੇ ਹੋ, ਪੜ੍ਹ ਸਕਦੇ ਹੋ। ਜਿਵੇਂ ਸੂਰਜ ਪ੍ਰਕਾਸ਼ ਵਿੱਚ ਤਾਂ ਬਹੁਤ ਵਿਸਥਾਰ ਹੈ, ਗੁਰਬਿਲਾਸ ਵਿੱਚ ਓਨਾ ਵਿਸਥਾਰ ਨਹੀਂ ਹੈ ਜਿੰਨਾ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਹੋਣਾ ਨੇ ਕੀਤਾ। ਤਕਰੀਬਨ ਸਾਲ ਭਰ ਹੀ ਕਥਾ ਚੱਲੀ ਹੈ ਮਹਾਰਾਜ ਦਸਵੇਂ ਪਾਤਸ਼ਾਹ ਦੇ ਇਤਿਹਾਸ ਦੀ, ਤੋ ਇਤਨਾ ਵਿਸਥਾਰ ਵਾਲਾ ਇਤਿਹਾਸ ਹੈ। ਉੱਥੋਂ ਕਹਿੰਦੇ ਆਪ ਜੀ ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਆਨੰਦਪੁਰ ਸਾਹਿਬ ਦਾ ਜਿਹੜਾ ਵੱਡਾ ਜੰਗ ਹੋਇਆ, ਉਹਦੇ ਬਾਰੇ ਭਾਈ ਸਾਹਿਬ ਜੀ ਕੁਝ ਵੇਰਵਾ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰ ਇਤਿਹਾਸ ਦੀ ਕਥਾ ਕਥਨ ਕਰਦਿਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸੀ।
हे पूरन हे सर्वमय
पंजन गुण तास
हे संगी हे निरंकार
गुण सब टेत
हे गोविंद हे गुण निदान
सदा बबेत
हे अपरंपर हर हरे हे संत कै सदा संग हे ठाकुर हो दासरो
निर्गुण गुण नहीं कोई
नानक दीजै नाम दान
राखो ही है परोई
आए प्रभ शरणागति
कृपा निधि दयाल
एक अखर हर मन बस्त
नानक ओत निहाल
वाहे गुरु नाम जहाज है।